ਕਹਿੰਦੇ ਚੰਗੇ ਲੱਗਦੇ ਹਾਂ, ਬਿਨਾਂ ਦੋਸ਼ ਤੋਂ ਕਿਸੇ ਨੂੰ ਕੁਛ ਕਹਿਆ ਨਹੀਂ ਜਾ ਸਕਦਾ। ਅਖੀਰ ਗੱਲ ਕੀਤੀ ਕਿ ਜੇ ਇਹਨਾਂ ਦੇ ਵਿੱਚ ਕੋਈ ਔਗਣ ਹੋਵੇ, ਦੋਸ਼ ਹੋਵੇ, ਕਮੀ ਹੋਵੇ, ਇਹ ਪਰਖਣ ਵਾਸਤੇ ਆਪ ਜੀ ਕੁਛ ਨਾ ਕੁਛ ਇਹਨਾਂ ਦੇ ਉੱਪਰ ਹੁਕਮ ਕਰੋ, ਕੋਈ ਪਰਖ ਲੈ ਲਵੋ। ਔਰ ਜਦੋਂ ਸਾਧ ਸੰਗਤ ਜੀ ਸਤਿਗੁਰੂ ਪਰਖ ਲੈਂਦੇ ਹਨ, ਗੁਰੂ ਜਦੋਂ ਕਸਵੱਟੀ ਦੇ ਉੱਪਰ ਇਨਸਾਨ ਨੂੰ ਉਤਾਰਦੇ ਹਨ, ਉਸ ਦੀ ਕਿਰਪਾ ਹੀ ਹੋਵੇ ਤਾਂ ਹੀ ਪੂਰੇ ਉਤਰਿਆ ਜਾ ਸਕਦਾ ਹੈ। ਜੇ ਸਤਿਗੁਰੂ ਜੀ ਦੀ ਮੌਜ ਹੋਵੇ ਤਾਂ ਹੀ ਇਨਸਾਨ ਉਸ ਦੇ ਇਮਤਿਹਾਨ ਵਿੱਚ ਸਫਲ ਹੋ ਸਕਦਾ ਹੈ, ਨਹੀਂ ਤੇ ਹਰ ਜੀ ਉਹ ਲਿਖੈ ਵਾਰ ਨਾ ਆਵਈ ਤੂੰ ਬਖਸ਼ ਮਿਲਾਵਣ ਹਾਰ, ਸਤਿਗੁਰੂ ਮੈਂ ਲੇਖੇ ਵਿੱਚ ਪੂਰਾ ਨਹੀਂ ਉਤਰ ਸਕਦਾ। ਜੋ ਤੁਸੀਂ ਬਚਨ ਕਰਦੇ ਹੋ ਨਾਲ ਸਿਰਫ ਆਪਣੀ ਕਿਰਪਾ ਕਰੋ ਤਾਂ ਹੀ ਗੱਲ ਬਣ ਸਕਦੀ ਹੈ। ਇਨਸਾਨ ਦੇ ਅੰਦਰ ਜੇ ਇਹ ਭਾਵਨਾ ਆ ਜਾਵੇ ਕਿ ਮੇਰੇ ਵਿੱਚ ਇਹ ਸਪੈਸ਼ਲਿਸਟੀ ਹੈ, ਮੇਰੇ ਵਿੱਚ ਇਹ ਗੁਣ ਹੈ ਕਿ ਮੈਂ ਹੀ ਸਤਿਗੁਰੂ ਦਾ ਵਧੀਆ ਸਿੱਖ ਹਾਂ, ਤੇ ਇਹ ਗੱਲ ਨਹੀਂ ਹੋ ਸਕਦੀ। ਸੋ ਕੀ ਹੋਇਆ, ਜਦੋਂ ਗੋਬਿੰਦ ਪਾਤਸ਼ਾਹ ਜੀ ਨੇ ਹੁਕਮਨਾਮਾ ਲਿਖਿਆ, ਜਿਸ ਦੇ ਵਿੱਚ ਢਾਕੇ ਦੀ ਸਾਧ ਸੰਗਤ ਦੇ ਕੋਲੋਂ ਜੋ ਧਨ ਇਕੱਠਾ ਕਰਦਾ ਹੈ ਮਹੰਤ ਬੁਲਾਕੀ ਦਾਸ, ਹੁਕਮਨਾਮਾ ਪਹੁੰਚਿਆ ਜਿਸ ਦੇ ਵਿੱਚ ਸੀ ਇੱਕ ਬੜੀ ਵਧੀਆ ਪਾਲਕੀ ਬਣਾਈ ਜਾਵੇ। ਸੋ ਆਪ ਜੀ ਨੇ ਇੱਥੇ ਤੱਕ ਸ਼੍ਰਵਣ ਕੀਤਾ ਸੀ, ਪਾਲਕੀ ਨੂੰ ਬੜੇ ਵਧੀਆ ਢੰਗ ਦੇ ਨਾਲ ਉਹ ਮਹੰਤ ਜੀ ਲਗਾ ਦਿੰਦੇ ਨੇ ਵੀ ਬਣਾਓ, ਪੈਸੇ ਦੇ ਦਿੱਤੇ ਗਏ, ਕਾਰੀਗਾਰਾਂ ਨੇ ਬੜਾ ਹੀ ਵਧੀਆ ਢੰਗ ਦੇ ਨਾਲ ਉਸ ਪਾਲਕੀ ਦੇ ਵਿੱਚ ਬੜੇ ਹੀ ਵਧੀਆ ਢੰਗ ਦੇ ਚਿੱਤਰ ਆਦਿਕ ਬਣਾਏ, ਉਸ ਦੇ ਵਿੱਚ ਮੀਨਾਕਾਰੀ ਕੀਤੀ ਗਈ, ਸੋਨਾ ਜੜਿਆ ਗਿਆ। ਸੋ ਇਸ ਤੋਂ ਅੱਗੇ ਕਿਵੇਂ ਕਵੀ ਜੀ ਇਸ ਇਤਿਹਾਸ ਨੂੰ ਵਰਣਨ ਕੀਤਾ ਹੈ, ਲਿਖਣਾ ਕੀਤਾ ਹੈ, ਸਤਿਗੁਰੂ ਜੀ ਦੀ ਦਿੱਤੀ ਹੋਈ ਬੁੱਧੀ ਮੁਤਾਬਕ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਦਾ ਯਤਨ ਕਰਦੇ ਹਾਂ।
ਥੋਰਨ ਦਿਨ ਮੈਂ ਭਇਓ ਤਿਆਰਾ, ਸਰਬ ਰੀਤ ਤੇ ਨੀਕ ਸੁਧਾਰਾ।
ਕਵੀ ਜੀ ਕਹਿੰਦੇ ਹਨ, ਥੋੜੇ ਕੁ ਦਿਨ ਲੱਗੇ ਤੇ ਉਸ ਸਿਆਣੇ ਮਸੰਦ ਨੇ, ਗੁਰੂ ਘਰ ਦੇ ਬੜਾ ਹੀ ਜੋ ਪ੍ਰੇਮੀ ਹੈ, ਸ਼ਰਧਾਵਾਨ ਹੈ, ਜਿਨ੍ਹਾਂ ਦੀ ਸਿਫਤ ਸ਼੍ਰੀ ਮਾਤਾ ਨਾਨਕੀ ਜੀ, ਸ਼੍ਰੀ ਮਾਤਾ ਗੁਜਰੀ ਜੀ ਕਰਦੇ ਹਨ ਕਿ ਇਹ ਬੁਲਾਕੀ ਦਾਸ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਬੜਾ ਹੀ ਪਿਆਰਾ ਸੇਵਕ ਹੈ ਔਰ ਸ਼ਰਧਾਵਾਨ ਵੀ। ਉਸ ਸੇਵਕ ਨੇ, ਉਸ ਮਹੰਤ ਨੇ ਥੋੜੇ ਕੁ ਦਿਨਾਂ ਦੇ ਵਿੱਚ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਉਸ ਪਾਲਕੀ ਨੂੰ ਬਣਵਾ ਦਿੱਤਾ।
ਢਾਕੇ ਤੇ ਤਿੰਨ ਦਿਨ ਪਠਾਏ,
ਅਖੀਰ ਉਸ ਢਾਕੇ ਤੋਂ, ਉਸ ਨਗਰ ਤੋਂ ਇਸ ਪਾਲਕੀ ਨੂੰ ਭੇਜ ਦਿੱਤਾ ਗਿਆ।
ਔਰ ਪਟਨੇ ਮਹਿ ਪਹੁੰਚਿਓ ਆਈ,
ਸੇਵਕਾਂ ਦੇ ਉੱਦਮ ਸਦਕਾ ਇਹ ਪਾਲਕੀ ਬੜੀ ਹੀ ਜਲਦੀ ਦੇ ਨਾਲ ਸ਼੍ਰੀ ਪਟਨਾ ਸਾਹਿਬ ਪਹੁੰਚ ਜਾਂਦੀ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਅਗਾਰੀ,
ਅਗਾਰੀ ਤੋਂ ਭਾਵ ਸਮਕਸ਼, ਸਾਹਮਣੇ, ਅੱਗੇ ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜਦੋਂ ਇਸ ਪਾਲਕੀ ਨੂੰ ਅੱਗੇ ਕੀਤਾ ਗਿਆ।
ਧਰ ਕਰ ਤਿਸ ਕੀ ਬਿਨੈ ਉਚਾਰੀ,
ਉਸ ਪਾਲਕੀ ਨੂੰ ਮੇਰੇ ਪਾਤਸ਼ਾਹ ਦੇ ਅੱਗੇ ਰੱਖ ਕੇ ਉਸ ਵਕਤ ਬੜੇ ਹੀ ਨਿਮਰਤਾ ਦੇ ਬਚਨ ਕੀਤੇ ਔਰ ਨਾਲ ਦੀ ਨਾਲ ਇਸ ਪਾਲਕੀ ਦੀ ਵੀ ਸਿਫਤ ਕੀਤੀ ਗਈ।
ਤਿਨਕੇ ਸੁਨਤ ਭਨਿਓ ਪਾ ਸੁੰਦਰ,
ਔਰ ਸਤਿਗੁਰੂ ਐਸੇ ਹਨ ਬੇਸ਼ੱਕ ਸਭ ਜਾਣਦੇ ਹਨ ਪਰ ਕਦੀ ਵੀ ਉਹ ਕਿਸੇ ਦਾ ਔਗਣ ਨਹੀਂ ਇੱਕੋ ਦਮ ਜਣਾਉਂਦੇ। ਪਰ ਜਦੋਂ ਇਨਸਾਨ ਇਸ ਗੱਲ ਦੇ ਉੱਪਰ ਹੀ ਆ ਜਾਵੇ ਮੇਰੇ ਵਰਗਾ ਕੌਣ ਮੈਂ ਤੇ ਸਭ ਨੂੰ ਛਲ ਸਕਦਾ ਹਾਂ, ਤੇ ਯਾਦ ਰੱਖਣਾ ਦਸ਼ਮੇਸ਼ ਪਿਤਾ ਦਾ ਉਹ ਬਚਨ ਯਾਦ ਰੱਖਿਓ ਜਿਸ ਵਿੱਚ ਸਤਿਗੁਰੂ ਜੀ ਕਹਿੰਦੇ ਹਨ, ਸਭ ਹੀ ਛਲਤ ਨਾ ਆਪ ਛਲਾਇਆ ਤਾ ਤੇ ਛਲੀਆ ਆਪ ਕਹਾਇਆ। ਇਹ ਉਹ ਅਕਾਲ ਪੁਰਖ ਹੈ, ਜੇ ਇਨਸਾਨ ਸੋਚੇ ਮੈਂ ਇਹਨੂੰ ਛੜ ਲਵਾਂ, ਇਹਦੇ ਨਾਲ ਦਗਾ ਕਰ ਲਵਾਂ। ਔਰ ਵੱਡੀ ਹੈਰਾਨੀ ਦੀ ਗੱਲ ਕਿ ਇਨਸਾਨ ਯਤਨ ਕਰਨੋਂ ਨਹੀਂ ਹਟਦਾ, ਕੋਸ਼ਿਸ਼ ਕਰਦਾ ਹੈ ਇਹਨੂੰ ਛਲ ਲਵਾਂ ਪਰ ਨਹੀਂ ਛਲਿਆ ਜਾਂਦਾ, ਕਿਉਂਕਿ ਇਹ ਉਹ ਇਨਸਾਨ ਹੈ ਜਿਸ ਨੂੰ ਪਰਮਾਤਮਾ ਨੇ ਬਣਾਇਆ ਹੈ। ਪਰਮਾਤਮਾ ਨੇ ਰੱਬ ਨੂੰ ਨਹੀਂ ਬਣਾਇਆ, ਅਕਾਲ ਪੁਰਖ ਨੂੰ ਨਹੀਂ ਬਣਾਇਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਹਨ, ਸਾਰਿਆਂ ਨੂੰ ਛਲ ਗਿਆ ਏ ਪ੍ਰਭੂ, ਪਰ ਜਦੋਂ ਇਸ ਦੀ ਵਾਰੀ ਆਈ ਇਹਨੂੰ ਕੋਈ ਛਲ ਨਾ ਸਕਿਆ। ਤੇ ਇਸ ਦਾ ਨਾਮ ਸ਼ਲੀਆ ਵੀ ਰੱਖਿਆ ਗਿਆ। ਸੋ ਅਰਜ਼ ਕਰਾਂ ਜਿੱਥੇ ਕਿ ਇਹਨਾਂ ਮਹੰਤਾਂ ਦੇ ਅੰਦਰ ਵਿਚਾਰ ਹੈ ਕਿ ਅਸੀਂ ਬੜੇ ਹੀ ਸਿਆਣੇ ਹਾਂ, ਬੜੇ ਹੀ ਸੋਝੀਦਾਰ ਹਾਂ, ਸੋ ਇਹਨਾਂ ਮਸੰਦਾਂ ਦੀ ਖੁਟਿਆਈ ਨੂੰ ਬਾਹਰ ਕੱਢਣ ਵਾਸਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਇਹ ਪਾਲਕੀ ਸਾਹਮਣੇ ਰੱਖੀ ਗਈ ਤੇ ਕਹਿਆ, ਸਤਿਗੁਰੂ ਜੀ ਪਾਲਕੀ ਬੜੀ ਸ਼ਾਨਦਾਰ ਬਣੀ ਹੈ, ਵੇਖੋ ਕਿੰਨਾ ਸੋਨਾ ਹੀ ਸੋਨਾ ਲਗਾ ਦਿੱਤਾ। ਤੇ ਇਹਨਾਂ ਦੀ ਗੱਲ ਨੂੰ ਸੁਣ ਕੇ ਗੋਬਿੰਦ ਪਾਤਸ਼ਾਹ ਜੀ ਉਸ ਵਕਤ ਜੋ ਵਿੱਚੋਂ ਉਹਨਾਂ ਨੇ ਧਨ ਰੱਖ ਲਿਆ ਸੀ,
ਜਾਣਿਓ ਸਤਿਗੁਰ ਕੀਓ ਨਾ ਭਾਖਨ,
ਜਾਣ ਤੇ ਲਿਆ ਪਰ ਕੀਓ ਨਾ ਭਾਖਨ, ਉਸ ਸਤਿਗੁਰੂ ਨੇ ਜਾਣ ਲਿਆ ਪਰ ਉਸ ਮਸੰਦ ਨੂੰ ਬਿਲਕੁਲ ਸਾਹਮਣੇ ਨਾ ਕਹਿਆ।
ਇੱਕ ਮਾਤਾ ਦੋਨੋ ਹਰ ਖਾਈ,
ਪਰ ਦੋਨੋ ਮਾਤਾਵਾਂ, ਕਿਉਂਕਿ ਮਾਂ ਦਾ ਦਿਲ ਬੜਾ ਹੀ ਸਰਲ ਹੋਇਆ ਕਰਦਾ ਹੈ, ਬੜਾ ਹੀ ਸਿੱਧਾ ਹੋਇਆ ਕਰਦਾ ਹੈ। ਮੈਂ ਅਰਜ਼ ਕਰਾਂ, ਕਈ ਵਾਰ ਸ਼੍ਰੀ ਮਾਤਾ ਚੰਦ ਕੌਰ ਜੀ ਦੇ ਕੋਲ ਵੀ ਕਿਸੇ ਵੀ ਸਿੱਖ ਨੇ ਆਉਣਾ, ਅਰਜ਼ ਕਰਨੀ, ਬੇਨਤੀ ਕਰਨੀ, ਤੇ ਇੱਥੇ ਤੱਕ ਵੀ ਸੀ ਕਿ ਉਹਨਾਂ ਦਾ ਹਿਰਦਾ ਬੜਾ ਹੀ ਨਰਮ ਔਰ ਬੜਾ ਹੀ ਸੇਵਾ ਭਾਵਨਾ ਵਾਲਾ, ਕਿਸੇ ਵੀ ਭਾਵ ਦੇ ਨਾਲ ਸਿੱਖ ਉਹਨਾਂ ਦੇ ਕੋਲ ਜਾਂਦਾ ਸੀ। ਕਈ ਵਾਰ ਅਰਜ਼ ਕਰਨੀ ਤੇ ਉਸ ਜਗਤ ਮਾਤਾ ਜੀ ਨੇ, ਜਿਨ੍ਹਾਂ ਦਾ ਹਿਰਦਾ ਇਤਨਾ ਪ੍ਰੇਮ ਵਾਲਾ ਸੀ, ਕਦੀ ਕਿਸੇ ਨੂੰ ਖਾਲੀ ਨਹੀਂ ਮੋੜਿਆ, ਬੜੀ ਹੀ ਕਿਰਪਾ ਕੀਤੀ। ਸੋ ਅਰਜ਼ ਕਰਾਂ, ਮਾਂ ਦਾ ਦਿਲ ਅਕਸਰ ਹੋਇਆ ਹੀ ਅਜਿਹਾ ਕਰਦਾ ਹੈ ਕਿ ਬਿਲਕੁਲ ਨਾਜ਼ੁਕ, ਬਿਲਕੁਲ ਨਰਮ। ਮਾਂ ਲਫ਼ਜ਼ ਕਹਿੰਦੇ ਸਾਰ ਇਨਸਾਨ ਦੇ ਅੰਦਰ ਅਜੀਬ ਅਜਿਹੀ ਬਦਲਾਵ ਆ ਜਾਇਆ ਕਰਦਾ ਹੈ, ਕਿਉਂਕਿ ਮਾਂ ਦਾ ਮਤਲਬ ਹੈ ਪ੍ਰੇਮ, ਮਾਂ ਦਾ ਮਤਲਬ ਹੈ ਆਪਣੀ ਮਮਤਾ ਨਿਸ਼ਾਵਰ ਕਰਨਾ, ਮਾਂ ਹੈ ਹੀ ਰੱਬ ਦਾ ਦੂਸਰਾ ਨਾਮ ਹੈ। ਸੋ ਅਰਜ਼ ਕਰਾਂ, ਜਿਵੇਂ ਕਿ ਮਾਂ ਦੇ ਬਾਰੇ ਦੱਸਿਆ ਗਿਆ ਹੈ ਕਿ ਉਸ ਦਾ ਹਿਰਦਾ ਹੁੰਦਾ ਹੀ ਇਸ ਤਰ੍ਹਾਂ ਦਾ ਹੈ ਕਿ ਉਹ ਸਾਰਿਆਂ ਨੂੰ ਇੱਕੋ ਬਰਾਬਰ ਸਮਝਦੀ ਹੈ। ਸੋ ਸ਼੍ਰੀ ਮਾਤਾ ਨਾਨਕੀ ਜੀ ਔਰ ਸ਼੍ਰੀ ਮਾਤਾ ਗੁਜਰੀ ਜੀ ਨੇ ਜਦੋਂ ਇਸ ਪਾਲਕੀ ਨੂੰ ਬਣਿਆ ਵੇਖਿਆ ਤੇ ਬੜੀ ਹੀ ਸਿਫਤ ਕੀਤੀ,
ਭਾਨੀ ਮਸੰਦਨ ਕੀ ਪਲਿਆਏ,
ਤੇ ਗੋਬਿੰਦ ਪਾਤਸ਼ਾਹ ਦੇ ਕੋਲ ਆ ਕੇ ਦੋਵੇਂ ਮਾਤਾਵਾਂ ਕਹਿੰਦੀਆਂ ਹਨ, ਬੇਟਾ ਵੇਖਿਆ ਕਿੰਨੇ ਚੰਗੇ ਮਸੰਦ ਨੇ ਐ, ਕਿਤਨੇ ਹੀ ਸ਼ਰਧਾਵਾਨ ਹਨ,
ਬੜ ਗੁਰ ਸਿੱਖ ਬੁਲਾਕੀ ਦਾਸ।
ਦੁਬਾਰਾ ਕਹਿਣ ਲੱਗੇ ਕਿ ਬੇਟਾ ਇਹ ਜੋ ਬੁਲਾਕੀ ਦਾਸ ਗੁਰੂ ਘਰ ਦਾ ਮਸੰਦ ਹੈ, ਇਹ ਗੁਰੂ ਨਾਨਕ ਪਾਤਸ਼ਾਹ ਦਾ ਬੜਾ ਹੀ ਵੱਡਾ ਸਿੱਖ ਹੈ,
ਤੁਰਤ ਤਿਆਰ ਕਰ ਭੇਜਿਓ ਪਾਸ।
ਇਹ ਵੇਖੋ ਤੁਹਾਡਾ ਹੁਕਮ ਗਿਆ ਔਰ ਤੁਰੰਤ ਹੀ ਥੋੜੇ ਹੀ ਦਿਨਾਂ ਦੇ ਵਿੱਚ ਇਸ ਮਸੰਦ ਨੇ ਆਪ ਜੀ ਦੇ ਵਾਸਤੇ ਪਾਲਕੀ ਬਣਾ ਕੇ ਭੇਜ ਦਿੱਤੀ ਹੈ,
ਅਤਿ ਸੁੰਦਰ ਕਹਿ ਕਹਿ ਬਨਵਾਇਓ।
ਔਰ ਪਾਲਕੀ ਦੀ ਬਨਾਵਟ ਤੋਂ ਪਤਾ ਲੱਗਦਾ ਪਿਆ ਹੈ ਕਿ ਬੜੇ ਹੀ ਵਧੀਆ ਢੰਗ ਦੇ ਨਾਲ ਕਹਿ ਕੇ ਕਾਰੀਗਰਾਂ ਕੋਲੋਂ ਵਧੀਆ ਪਾਲਕੀ ਬਣਵਾਈ ਗਈ ਹੈ।
ਕੰਚਨ ਜਿਸ ਮੈਂ ਬਹੁਤ ਲਗਾਇਓ,
ਪਰ ਪੁੱਤਰ ਇਹ ਵੇਖੋ ਸਾਰੀ ਪਾਲਕੀ ਦੇ ਵਿੱਚੋਂ ਬੜਾ ਹੀ ਵਧੀਆ ਰੰਗ ਨਜ਼ਰ ਆ ਰਿਹਾ ਹੈ, ਭਾਵ ਸੋਨੇ ਦਾ। ਇਹ ਵੇਖ ਬੇਟਾ, ਸਾਰੀ ਪਾਲਕੀ ਦੇ ਵਿੱਚ ਸੋਨਾ ਹੀ ਸੋਨਾ ਜੜਿਆ ਹੋਇਆ ਹੈ।
ਆਬ ਲਗੇ ਅਪਰਨਾ ਹਮਨੇ ਹੇਰਾ,
ਔਰ ਭੋਲੀਆਂ ਮਾਤਾਵਾਂ ਕਹਿ ਰਹੀਆਂ ਹਨ, ਬੇਟਾ ਅੱਜ ਤੱਕ ਅਸੀਂ ਅਜਿਹੀ ਸੁੰਦਰ ਪਾਲਕੀ ਨਹੀਂ ਵੇਖੀ।
ਰਚਿਓ ਰੁਚਿਰ ਇਹ ਮੋਲ ਬਡੇਰਾ,
ਜਿਤਨੀ ਵਧੀਆ ਗੁਰੂ ਘਰ ਦੇ ਇਸ ਦਾਸ ਨੇ ਮੁੱਲ ਚੰਗਾ ਲਾ ਕੇ ਬਣਵਾ ਦਿੱਤੀ ਹੈ।
ਮਾਤ ਨਾਨਕੀ ਨੇ ਸਮਝਾਏ,
ਇਸ ਤਰ੍ਹਾਂ ਸ਼੍ਰੀ ਮਾਤਾ ਨਾਨਕੀ ਜੀ ਆਪਣੇ ਸਾਹਿਬਜ਼ਾਦੇ ਨੂੰ ਸਮਝਾਉਂਦੇ ਹਨ।
ਦੇਖੋ ਸੁਤ ਸਿੱਖੀ ਇਸ ਪਾਏ,
ਔਰ ਮਾਤਾ ਜੀ ਕਹਿ ਰਹੇ ਹਨ, ਬੇਟਾ ਵੇਖ ਕਿੰਨੀ ਵਧੀਆ ਸਿੱਖੀ ਹੈ ਇਸ ਅਸਥਾਨ ਦੇ ਉੱਪਰ।
ਮਾਨੈ ਸਗਰੇ ਹੁਕਮ ਤੁਮਾਰੋ,
ਪੁੱਤਰ ਵੇਖੋ ਤੁਹਾਡੇ ਹੁਕਮ ਨੂੰ ਸਾਰੇ ਇੱਥੇ ਮੰਨਦੇ ਹਨ।
ਕਹੋ ਜਥਾ ਭੇਜੈ ਕਰ ਤਿਆਰ,
ਤੁਸੀਂ ਵੇਖ ਹੀ ਲਿਆ ਹੈ ਗੋਬਿੰਦ ਜੀ, ਜੈਸਾ ਤੁਸੀਂ ਬਚਨ ਕਰਦੇ ਹੋ, ਜੋ ਵੀ ਹੁਕਮ ਕਰਦੇ ਹੋ ਸਿੱਖੀ ਤੇ ਇਹਨੂੰ ਕਹਿੰਦੇ ਨੇ, ਤੁਰੰਤ ਤੁਹਾਡੇ ਬਚਨ ਦੇ ਉੱਪਰ ਇਹ ਪੂਰੇ ਉਤਰ ਜਾਂਦੇ ਹਨ।
ਸੇਵ ਬਿਖੈ ਸਭ ਕੇ ਮਨ ਰਾਤੇ,
ਇਨ੍ਹਾਂ ਸਾਰਿਆਂ ਦੇ ਮਨ ਸੇਵਾ ਦੇ ਵਿੱਚ ਰੰਗੇ ਹੋਏ ਹਨ।
ਪੂਰਨ ਗੁਰੂ ਆਪ ਕੋ ਜਾਤੇ,
ਪਰ ਇਨ੍ਹਾਂ ਦੀ ਸ਼ਰਧਾ ਇਤਨੀ ਕੁ ਹੈ ਕਿ ਆਪ ਨੂੰ ਇਹ ਪੂਰਾ ਗੁਰੂ ਜਾਣਦੇ ਹਨ।
ਸਿੱਖ ਸੰਗਤ ਅਸ ਬ੍ਰਿੰਦ ਮਸੰਦ,
ਮਾਤਾ ਜੀ ਕਹਿ ਰਹੇ ਹਨ, ਬੇਟਾ ਜਿਤਨੀ ਵੀ ਸੰਗਤ ਹੈ, ਜਿਤਨੇ ਵੀ ਮਸੰਦ ਆਦਿਕ ਹਨ,
ਤੁਮਰੇ ਪ੍ਰੇਮੀ ਹਿਰਦੈ ਬਿਲੰਦ,
ਇਹ ਸਾਰੇ ਤੇਰੇ ਪ੍ਰੇਮੀ ਨੇ, ਤੁਹਾਡੇ ਨਾਲ ਇਹ ਪਿਆਰ ਕਰਦੇ ਹਨ।
ਮੱਧਰ ਦੇਸ਼ ਤੇ ਹਮ ਜਬ ਆਏ,
ਹੁਣ ਸ਼੍ਰੀ ਮਾਤਾ ਨਾਨਕੀ ਜੀ ਕਹਿ ਰਹੇ ਹਨ, ਬੇਟਾ ਜਦੋਂ ਅਸੀਂ ਉਸ ਸਮੇਂ ਪੰਜਾਬ ਦੇਸ਼ ਵੱਲੋਂ ਆਏ ਸਾਂ,
ਸੰਕਟ ਬਿਨਾ ਸਰਬ ਸੁਖ ਪਾਏ,
ਔਰ ਪੰਜਾਬ ਦੇ ਵਿੱਚ ਉਸ ਵਕਤ ਜਹਾਂਗੀਰ ਬਾਦਸ਼ਾਹ ਦੇ ਨਾਲ ਜਦੋਂ ਤੁਹਾਡੇ ਦਾਦਾ ਜੀ ਦੇ ਯੁੱਧ ਹੋਏ, ਭਾਵ ਗੁਰੂ ਹਰਗੋਬਿੰਦ ਪਾਤਸ਼ਾਹ ਦੇ, ਬੜੇ ਹੀ ਦੁੱਖ ਸਹਿ ਕੇ ਆਏ ਸਾਂ, ਪਰ ਪੁੱਤਰ ਇੱਕ ਸਮਾਂ ਅਜਿਹਾ ਬਣਿਆ ਜਦੋਂ ਅਸੀਂ ਇੱਥੇ ਪਹੁੰਚੇ, ਇਸ ਅਸਥਾਨ ਦੇ ਉੱਪਰ ਸਾਨੂੰ ਸੁਖ ਹੀ ਸੁਖ ਮਿਲੇ ਹਨ।
ਤਾਂ ਉਪੱਦਰ ਅਨਗਨ ਹੇਰੇ,
ਪਰ ਬੇਟਾ ਪੰਜਾਬ ਦੇ ਵਿੱਚ ਦੁੱਖ ਹੀ ਦੁੱਖ ਹਨ,
ਤੁਰਕਨ ਸੋ ਸੋ ਰਣ ਮਚੇ ਕਨੇਰੇ,
ਕਿਉਂਕਿ ਉਸ ਸਮੇਂ ਉਸ ਵਕਤ ਦਾ ਜੋ ਬਾਦਸ਼ਾਹ ਸੀ ਤੁਰਕ ਸਨ, ਉਹਨਾਂ ਨਾਲ ਬੜੇ ਹੀ ਯੁੱਧ ਹੋਏ ਸੀ।
ਸ੍ਰੀ ਅੰਮ੍ਰਿਤਸਰ ਬੜ ਸੰਗਰਾਮਾ,
ਇਸ ਤਰ੍ਹਾਂ ਸ਼੍ਰੀ ਮਾਤਾ ਨਾਨਕੀ ਜੀ ਆਪਣੇ ਇਸ ਪੋਤਰੇ ਨੂੰ ਵਾਰ ਵਾਰ ਇਹ ਕਿਉਂ ਕਹਿ ਰਹੇ ਹਨ, ਤਾਂ ਕਿ ਇਹਨਾਂ ਦਾ ਮਨ ਇਸ ਜਗ੍ਹਾ ਦੇ ਉੱਪਰ ਸ਼੍ਰੀ ਪਟਨਾ ਸਾਹਿਬ ਵਿਖੇ ਹੀ ਲੱਗਾ ਰਹੇ, ਤਾਂ ਕਿ ਮੇਰੇ ਲਾਲ ਪੰਜਾਬ ਨਾ ਜਾਣ। ਇਸ ਕਰਕੇ ਕਹਿ ਰਹੇ ਹਨ, ਬੇਟਾ ਪੰਜਾਬ ਦੇ ਵਿੱਚ ਅਜਿਹੀ ਹਾਲਤ ਹੋਈ ਕਿ ਅੰਮ੍ਰਿਤਸਰ ਸਾਹਿਬ ਵਿਖੇ ਵੀ ਬੜੇ ਹੀ ਜ਼ਿਆਦਾ ਯੁੱਧ ਹੋਏ ਸਨ।
ਸੈਨ ਘਨੀ ਤੇ ਤਜ ਕਰ ਧੰਮ,
ਉਸ ਵਕਤ ਬਹੁਤ ਜ਼ਿਆਦਾ ਸੈਨਾ ਔਰ ਘਰ ਆਦਿਕ ਛੱਡ ਕੇ,
ਬੀਬੀ ਬੀਰੋ ਬਿਆਤ ਸਕਾਲਾ,
ਉੱਥੋਂ ਆਉਣਾ ਪਿਆ। ਔਰ ਬੀਬੀ ਬੀਰੋ ਤੋਂ ਭਾਵ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਸਪੁੱਤਰੀ, ਜੋ ਕਿ ਮਾਤਾ ਦਮੋਦਰੀ ਜੀ ਦੇ ਕੁੱਖੋਂ ਜਿਨ੍ਹਾਂ ਨੇ ਜਨਮ ਲਿਆ ਸੀ, ਉਹਨਾਂ ਦਾ ਵੀ ਉਸ ਵਕਤ ਜਦੋਂ ਕਿ ਆਨੰਦ ਕਰਨਾ ਸੀ,
ਕਰਿਓ ਹੁਤੋ ਪਕਵਾਨ ਬਿਸਾਲਾ,
ਇਹ ਸਾਰੀ ਵਾਰਤਾ ਸ਼੍ਰੀ ਮਾਤਾ ਨਾਨਕੀ ਜੀ ਦੱਸ ਰਹੇ ਹਨ ਕਿ ਬੇਟਾ ਉਸ ਵਕਤ ਜਦੋਂ ਉਹਨਾਂ ਦਾ ਆਨੰਦ ਕਰਨਾ ਸੀ, ਭਾਵ ਬਹੁਤ ਸਾਰੇ ਪਕਵਾਨ ਬਣੇ ਸਨ,
ਜਿਸ ਤੇ ਆਦ ਸਮੱਗਰੀ ਦਿੱਤੀ,
ਔਰ ਅਜਿਹੇ ਹਾਲਾਤ ਬਣੇ ਜਿਤਨੀ ਵੀ ਸਮੱਗਰੀ ਜਿਤਨਾ ਵੀ ਪਕਵਾਨ ਆਦਿਕ ਬਣਵਾਇਆ ਗਿਆ,
ਭਏ ਯੁੱਧ ਤੇ ਲੁੱਟ ਗਈ ਤੇਤੇ,
ਜਦੋਂ ਯੁੱਧ ਹੋਏ ਸਾਰੀ ਸਮੱਗਰੀ ਉਸ ਵਕਤ ਲੁੱਟ ਗਈ, ਭਾਵ ਸਭ ਕੁਛ ਉਹਨਾਂ ਤੁਰਕਾਂ ਦੇ ਹੀ ਕੋਲ ਚਲਾ ਗਿਆ,
ਹਮ ਤੁਰਕਨ ਤੇ ਭੈ ਵੱਡ ਤਾਰੇ।
ਇਸ ਤਰ੍ਹਾਂ ਮਾਤਾ ਨਾਨਕੀ ਜੀ ਕਹਿ ਰਹੇ ਹਨ ਕਿ ਬੇਟਾ ਇਸ ਕਰਕੇ ਇਹੀ ਕਾਰਨ ਹੈ ਕਿ ਆਪਾਂ ਪੰਜਾਬ ਨਹੀਂ ਜਾਣਾ, ਕਿਉਂਕਿ ਉਹਨਾਂ ਦੇ ਕੋਲੋਂ, ਉਹ ਕਰੂਰ ਲੋਕਾਂ ਦੇ ਕੋਲੋਂ, ਜੋ ਕਿ ਬਹੁਤ ਹੀ ਜ਼ਿਆਦਾ ਕਠਿਨ ਹਿਰਦੇ ਵਾਲੇ ਹਨ, ਕਰੂਰ ਸੁਭਾਅ ਵਾਲੇ ਹਨ, ਪੁੱਤਰ ਉਹਨਾਂ ਦੀ ਅਜਿਹੀ ਕਰਨੀ ਨੂੰ ਵੇਖ ਕੇ ਮੈਨੂੰ ਡਰ ਲੱਗਦਾ ਹੈ।
ਨੀਠ ਨੀਠ ਨਿਕਸੇ ਨਿਜ ਦੁਆਰੇ,
ਇਸ ਤਰ੍ਹਾਂ ਪੁੱਤਰ ਸਾਰਾ ਕੁਝ ਛੱਡ ਕੇ, ਸਭ ਕੁਝ ਤਿਆਗ ਕੇ ਸਾਨੂੰ ਉਥੋਂ ਨਿਕਲਣਾ ਪਿਆ।
ਤਿਸ ਤੇ ਆਦ ਬਿਗਨ ਸਮੁਦਾਏ,
ਇਸ ਤਰ੍ਹਾਂ ਬੇਟਾ ਬਹੁਤ ਸਾਰੇ ਦੁੱਖ ਤਕਲੀਫ,
ਭਏ ਦੇਸ ਤਿਸ ਗਿਤਕ ਗਿਨਾਏ,
ਪੁੱਤਰ ਕਿਤਨੇ ਕੁ ਦੁੱਖ ਦੱਸਾਂ ਉਥੋਂ ਦੇ, ਕਿਉਂਕਿ ਉਹ ਦੁੱਖਾਂ ਨੂੰ ਅਸੀਂ ਆਪਣੇ ਉੱਪਰ ਹੰਡਾਇਆ ਹੈ, ਮੈਂ ਉਹ ਦੁੱਖ ਗਿਣ ਕੇ ਨਹੀਂ ਦੱਸ ਸਕਦੀ।
ਤੁਮਰੋ ਜਨਮ ਦੇਸ ਇਸ਼ ਭਇਓ,
ਇਸ ਤਰ੍ਹਾਂ ਸ਼੍ਰੀ ਮਾਤਾ ਨਾਨਕੀ ਜੀ ਵਾਰ ਵਾਰ ਸਾਹਿਬਜ਼ਾਦਿਆਂ ਨੂੰ, ਗੋਬਿੰਦ ਪਾਤਸ਼ਾਹ ਨੂੰ ਕਹਿ ਰਹੇ ਹਨ ਕਿ ਬੇਟਾ ਪੰਜਾਬ ਦੇਸ਼ ਬਹੁਤ ਵਧੀਆ ਨਹੀਂ, ਇੱਥੋਂ ਦੇ ਲੋਕ ਕਿਤਨੇ ਸ਼ਰਧਾਲੂ ਹਨ, ਇਹ ਮਸੰਦ ਤੇਰੇ ਹੁਕਮ ਵਿੱਚ ਹਨ, ਇਸ ਕਰਕੇ
ਹੇ ਸੁਤ ਹਮ ਤਬ ਕੋ ਸੁਖ ਲਇਓ।
ਔਰ ਬੇਟਾ ਜਦੋਂ ਦੇ ਆਪਾਂ ਇਸ ਅਸਥਾਨ ਉੱਪਰ ਆਏ ਹਾਂ, ਆਪ ਦਾ ਜਨਮ ਵੀ ਇੱਥੇ ਹੀ ਹੋਇਆ, ਔਰ ਜਦੋਂ ਦਾ ਤੁਸੀਂ ਕਿਰਪਾ ਕੀਤੀ ਹੈ, ਆਉਣਾ ਕੀਤਾ ਹੈ, ਸਾਨੂੰ ਸੁਖ ਹੀ ਸੁਖ ਹੋ ਗਏ ਹਨ।
ਆਦ ਬੁਲਾਕੀ ਦਾਸ ਮਸੰਦ,
ਔਰ ਉਸ ਤੋਂ ਬਾਅਦ ਸ਼੍ਰੀ ਮਾਤਾ ਨਾਨਕੀ ਜੀ ਫਿਰ ਉਸ ਮਸੰਦ ਦੀ ਸਿਫਤ ਕਰਦੇ ਹਨ, ਕਹਿੰਦੇ ਹਨ, ਬੇਟਾ ਜੀ ਇਹ ਜੋ ਮਸੰਦ ਹਨ ਗੁਰੂ ਘਰ ਦੇ ਦਾਸ ਹਨ ਭਾਵ ਬੁਲਾਕੀ ਦਾਸ ਵਰਗੇ
ਅਪਰ ਸਿੱਖ ਸੰਗਤ ਜੇ ਬ੍ਰਿੰਦ
ਹੋਰ ਵੀ ਜਿਤਨੀ ਸੰਗਤ ਆਦਿਕ
ਨਿਸ਼ਚਾ ਕਰੇ ਸੋ ਬੀਜ ਤੁਮਾਰੇ
ਬੇਟਾ ਇਨ੍ਹਾਂ ਸਾਰਿਆਂ ਦਾ ਨਿਸ਼ਚੇ ਤੋਂ ਭਾਵ ਹੈ ਸ਼ਰਧਾ ਤੇਰੇ ਉੱਪਰ ਹੀ ਤਾਂ ਸ਼ਰਧਾ ਹੈ
ਹਿਰਦੈ ਕਪਟ ਕੋ ਨਰ ਨਹਿ ਤਾਰੇ
ਪਰ ਇਤਨੀ ਕੋਈ ਸ਼ਰਧਾ ਹੈ ਇਨ੍ਹਾਂ ਦੇ ਅੰਦਰ ਕੋਈ ਕਪਟ ਨਹੀਂ ਕਿਸੇ ਵੀ ਤਰ੍ਹਾਂ ਦਾ ਫਰੇਬ ਨਹੀਂ ਹੈ
ਰਹਿਬੋ ਇਸੀ ਦੇਸ਼ ਕੋ ਕੀਜੈ
ਔਰ ਇਸ ਕਰਕੇ ਮੇਰੇ ਲਾਲ ਆਪਣੀ ਮਾਂ ਦੀ ਇਹ ਗੱਲ ਮੰਨ ਇਸ ਦੇਸ਼ ਦੇ ਵਿਚ ਰਹਿਣਾ ਬੜਾ ਹੀ ਸੌਖਾ ਹੈ ਬੜਾ ਹੀ ਸੁੱਖਾਂ ਨਾਲ ਰਹਿ ਸਕਦੇ ਹਾਂ ਕਿਰਪਾ ਕਰੋ ਇਸ ਹੀ ਦੇਸ਼ ਦੇ ਵਿਚ ਰਹਿਣਾ ਕਰੋ
ਮੱਧਰ ਦੇਸ਼ ਕੋ ਨਾਮ ਨ ਲੀਜੈ
ਬੇਟਾ ਭੁੱਲ ਕੇ ਵੀ ਉਸ ਪੰਜਾਬ ਦੇਸ਼ ਦਾ ਨਾਮ ਨਾ ਲੈਣਾ
ਤਾਂ ਸ਼ਰੀਕ ਮਹਾ ਦੁਖਦਾਈ
ਕਿਉਂਕਿ ਪੁੱਤਰ ਉਹ ਅਜਿਹੀ ਜਗ੍ਹਾ ਹੈ ਜਿੱਥੇ ਕਿ ਬੜੇ ਹੀ ਸ਼ਰੀਕ ਨੇ ਤੇਰੇ ਜੋ ਕਿ ਦੁੱਖ ਦੇਣ ਵਾਲੇ ਨੇ ਕਿਉਂਕਿ ਸਾਧ ਸੰਗਤ ਜੀਓ ਇਹ ਸਮਾਂ ਉਹ ਹੈ ਜਦੋਂ ਕਿ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇੱਕ ਉਹ ਸਮਾਂ ਸੀ ਜਦੋਂ ਕਿ ਦੁਨੀਆਂ ਦੇ ਲੋਕਾਂ ਕੋਲ ਉਹ ਨਿਗਾਹ ਨਹੀਂ ਸੀ ਕਿਸੇ ਨੂੰ ਪਤਾ ਨਹੀਂ ਸੀ ਕਿ ਜਿਸ ਇਨਸਾਨ ਨੂੰ ਅਸੀਂ ਬਿਲਕੁਲ ਨੀਵੀਂ ਡਿਗਰੀ ਦਾ ਇਨਸਾਨ ਜਾਣਦੇ ਹਾਂ ਭਾਵ ਜਿਸ ਨੂੰ ਉਸ ਵਕਤ ਕਹਿਆ ਜਾਂਦਾ ਸੀ ਤੇਗਾ ਕਮਲਾ ਕੈਸੀ ਲੋਕਾਂ ਦੀ ਹਾਲਤ ਸੀ ਪਰ ਕਿਸੇ ਨੇ ਇਹ ਨਾ ਜਾਣਿਆ ਕਿ ਅਸਲ ਵਿੱਚ ਇਹ ਗੁਰੂ ਨਾਨਕ ਪਾਤਸ਼ਾਹ ਦੀ ਗੁਰਗੱਦੀ ਦਾ ਵਾਰਸ ਹੈ ਪਰ ਜਦੋਂ ਹੀ ਪ੍ਰਗਟ ਹੋਇਆ ਕਿਰਪਾ ਹੋਈ ਦੁਨੀਆਂ ਨੂੰ ਸੁੱਖ ਬਣੇ ਤੇ ਸ਼ਰੀਕੇ ਦੀ ਹਾਲਤ ਇਤਨੀ ਕੁ ਗਿਰ ਗਈ ਕਿਉਂਕਿ ਉਹ ਲੋਕ ਅਜਿਹੇ ਨੇ ਜਿਹੜੇ ਕਿ ਗੁਰਗੱਦੀ ਨੂੰ ਵੀ ਐਸ਼ੋ ਆਰਾਮ ਦੀ ਵਸਤੂ ਸਮਝਦੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਗੁਰਗੱਦੀ ਦੇ ਉੱਪਰ ਜਿਹੜੇ ਸਤਿਗੁਰੂ ਜੀ ਸੁਸ਼ੋਭਿਤ ਹੁੰਦੇ ਨੇ ਉਹ ਆਪਣੇ ਐਸ਼ੋ ਆਰਾਮ ਵਾਸਤੇ ਨਹੀਂ ਉਹ ਦੁਨੀਆਂ ਦੇ ਦੁੱਖਾਂ ਨੂੰ ਮਿਟਾਉਣ ਵਾਸਤੇ ਜੇ ਗੁਰੂ ਨਾਨਕ ਪਾਤਸ਼ਾਹ ਵਰਗੇ ਇਤਿਹਾਸ ਕੋਈ ਵੀ ਗੁਰੂ ਸਾਹਿਬਾਨ ਗੁਰਗੱਦੀ ਉੱਪਰ ਹੋਣ ਉਹਦਾ ਮਤਲਬ ਹੈ ਉਹ ਸਾਡੇ ਉੱਪਰ ਕਿਰਪਾ ਕਰਦੇ ਨੇ ਜਦੋਂ ਕਈ ਵਾਰ ਅਸੀਂ ਇਸ ਪ੍ਰਮਾਣ ਨੂੰ ਸ਼੍ਰਵਣ ਕਰਦੇ ਹਾਂ ਕਿ ਜਬ ਜਬ ਹੋਤ ਅਰਿਸ਼ਟ ਅਪਾਰਾ ਅਰਿਸ਼ਟ ਦਾ ਭਾਵ ਹੈ ਦੁੱਖ ਅਰਿਸ਼ਟ ਦਾ ਭਾਵ ਹੈ ਅਧਰਮ ਅਰਿਸ਼ਟ ਦਾ ਭਾਵ ਲੈ ਲਵੋ ਪਾਪ ਅਰਿਸ਼ਟ ਦਾ ਭਾਵ ਲੈ ਲਵੋ ਧਰਮ ਦਾ ਨਾਸ ਹੁੰਦਾ ਹੋਵੇ ਇਹ ਤਾਂ ਸੁਣਿਆ ਹੈ ਉਸ ਵਕਤ ਗੁਰੂ ਆਉਂਦਾ ਹੈ ਸੋ ਕਹਿਣ ਦਾ ਮਤਲਬ ਗੁਰੂ ਹੋਣ ਦਾ ਪ੍ਰਯੋਜਨ ਗੁਰੂ ਹੋਣ ਦਾ ਕਾਰਨ ਇਹੀ ਹੈ ਕਿ ਉਹ ਅਧਰਮ ਦੇ ਨਾਲ ਦੁਸ਼ਮਣੀ ਟਾਕਰਾ ਲਵੇ ਔਰ ਧਰਮ ਨੂੰ ਕਾਇਮ ਰੱਖੇ ਪਰ ਜਿਹੜੇ ਇਨਸਾਨ ਜਿਨ੍ਹਾਂ ਦੇ ਅੰਦਰ ਪਹਿਲਾਂ ਹੀ ਲਾਲਸਾ ਹੋਵੇ ਇਹ ਚੀਜ਼ ਦੀ ਕਿ ਗੁਰਗੱਦੀ ਤਾਂ ਮੈਨੂੰ ਮਿਲਣੀ ਚਾਹੀਦੀ ਸੀ ਇਹ ਚੀਜ਼ ਤਾਂ ਮੇਰਾ ਹੱਕ ਹੈ ਉਹ ਗੁਰੂ ਕਿਵੇਂ ਹੋ ਸਕਦਾ ਸੋ ਜਿੱਥੇ ਕਿ ਸ਼੍ਰੀ ਮਾਤਾ ਨਾਨਕੀ ਜੀ ਆਪਣੇ ਲਾਲ ਨੂੰ ਆਪਣੇ ਪੁੱਤਰ ਪੋਤਰੇ ਨੂੰ ਇਹ ਸਮਝਾਉਂਦੇ ਨੇ ਬੇਟਾ ਉਸ ਅਸਥਾਨ ਦੇ ਉੱਤੇ ਸ਼ਰੀਕਾ ਹੈ ਭਾਵ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਅਜਿਹੀ ਹਾਲਤ ਸੀ ਕਿ ਧੀਰਮਲ ਵਰਗਿਆਂ ਨੇ ਗੋਲੀ ਵੀ ਚਲਵਾਈ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉੱਪਰ ਪਰ ਜਿਸਨੂੰ ਸਾਜਨ ਰੱਖ ਸੀ ਮਾਰ ਨਾ ਸਕੇ ਕੋਈ ਜਿਹਨੂੰ ਸਤਿਗੁਰੂ ਰੱਖਣ ਵਾਲਾ ਹੋਵੇ ਔਰ ਵੱਡੀ ਗੱਲ ਉਹ ਜਿਹੜਾ ਆਪ ਹੀ ਗੋਬਿੰਦ ਹੋਵੇ ਆਪ ਹੀ ਸ਼ਹਿਨਸ਼ਾਹ ਹੋਵੇ ਸਤਿਗੁਰੂ ਹੋਵੇ ਕਈ ਤਰ੍ਹਾਂ ਦੇ ਅਜਿਹੇ ਤੁਰੇ ਫਿਰਨ ਦੁਨੀਆਂ ਉੱਪਰ ਕੋਈ ਪਰਵਾਹ ਨਹੀਂ ਸਤਿਗੁਰੂ ਨੂੰ ਨਾ ਪਰਵਾਹ ਸੀ ਨਾ ਹੋਵੇਗੀ ਤੇ ਨਾ ਹੀ ਹੈ ਸੋ ਅਰਜ਼ ਕਰਾਂ ਪਰ ਮਾਂ ਦਾ ਦਿਲ ਅਜਿਹਾ ਹੈ ਮਾਂ ਸਦਾ ਹੀ ਆਪਣੇ ਬੱਚੇ ਵਾਸਤੇ ਲੋਚਦੀ ਹੈ ਠੀਕ ਹੈ ਉਸ ਦਾ ਸਪੁੱਤਰ ਜਾਂ ਉਸ ਦਾ ਪੁੱਤਰਾ ਜਗਤ ਗੁਰੂ ਹੋਵੇ ਸ਼ਹਿਨਸ਼ਾਹ ਹੋਵੇ ਯੋਧਾ ਹੋਵੇ ਪਰ ਮਾਂ ਵਾਸਤੇ ਤਾਂ ਉਹ ਇੱਕ ਪੁੱਤਰ ਹੈ ਮਾਂ ਵਾਸਤੇ ਤਾਂ ਉਹ ਇੱਕ ਅਜਿਹੀ ਮੂਰਤ ਹੈ ਜਿਹਨੂੰ ਵੇਖ ਕੇ ਮਾਂ ਆਪਣਾ ਆਪ ਨਿਸ਼ਾਵਰ ਕਰ ਦਿਆ ਕਰਦੀ ਹੈ ਸੋ ਉਸ ਵਕਤ ਸ਼੍ਰੀ ਮਾਤਾ ਨਾਨਕੀ ਜੀ ਆਪਣੇ ਪੋਤਰੇ ਨੂੰ ਕਹਿ ਰਹੇ ਹਨ ਬੇਟਾ ਉਸ ਪੰਜਾਬ ਦੇਸ਼ ਦੇ ਵਿੱਚ ਸ਼ਰੀਕਾ ਹੈ ਜੋ ਕਿ ਬੜਾ ਹੀ ਦੁਖਦਾਈ ਹੈ
ਵੇਖ ਨਾ ਸਕੇ ਸੋ ਬਿਗਨੀ ਉਠਾਈ
ਉਹਨਾਂ ਦੀ ਐਸੀ ਹਾਲਤ ਹੈ ਜੋ ਤੇਰੀ ਵਡਿਆਈ ਨਹੀਂ ਵੇਖ ਸਕਦੇ ਉਹ ਦੁੱਖ ਹੀ ਦੁੱਖ ਦੇਣਗੇ, ਕਈ ਤਰ੍ਹਾਂ ਦੇ ਵਿਘਨ ਬਣਾਉਣਗੇ।
ਅਨਿਕ ਵਿਧਨ ਕੇ ਦੁੱਖ ਤਿਸ ਦੇਸ਼,
ਇਸ ਤਰ੍ਹਾਂ ਪੁੱਤਰ ਕਈ ਤਰ੍ਹਾਂ ਦੇ ਵਿਘਨ, ਕਈ ਤਰ੍ਹਾਂ ਦੇ ਦੁੱਖ ਹਨ ਉਸ ਪੰਜਾਬ ਦੇਸ਼ ਦੇ ਵਿੱਚ।
ਹੇ ਸੁਤ ਹਮ ਪਰ ਬਿਤੇ ਅਸ਼ੇਸ਼,
ਕਿਉਂਕਿ ਬੇਟਾ ਉਹ ਵਾਲੇ ਦੁੱਖ, ਉਹ ਵਾਲੀਆਂ ਤਕਲੀਫਾਂ ਸਾਡੇ ਉੱਪਰ ਬੀਤੀਆਂ ਹਨ, ਅਸੀਂ ਉਹਨਾਂ ਨੂੰ ਮਹਿਸੂਸ ਕੀਤਾ ਹੈ।
ਸੋ ਮੇਰੇ ਜਬ ਹੀ ਚਿੱਤ ਆਵੇ,
ਔਰ ਪੁੱਤਰ ਤੇਰਾ ਪਿਆਰ ਜੋ ਹੈ, ਜਦੋਂ ਦਾ ਤੂੰ ਮੇਰੀ ਜ਼ਿੰਦਗੀ ਵਿੱਚ ਆਇਆ ਹੈ, ਤੁਸੀਂ ਕਿਰਪਾ ਕੀਤੀ ਹੈ, ਬੜੇ ਸੁੱਖ ਮਿਲੇ ਨੇ, ਪਰ ਜਦੋਂ ਮੈਂ ਯਾਦ ਕਰਦੀ ਹਾਂ ਉਸ ਦੁੱਖਾਂ ਨੂੰ, ਤੇ ਸੱਚ ਜਾਣਨਾ ਮੇਰੇ ਲਾਲ, ਮੇਰਾ ਹਿਰਦਾ ਕੰਬ ਜਾਂਦਾ ਹੈ, ਡਰ ਜਾਂਦਾ ਹੈ।
ਤੀਰ ਨਾ ਉਪਜਤ ਅਜਹੋ ਡਰਾਵੇ,
ਇਸ ਕਰਕੇ ਮੇਰੇ ਹਿਰਦੇ ਵਿੱਚ ਧੀਰਜਤਾ ਨਹੀਂ ਆਉਂਦੀ, ਮੇਰੇ ਅੰਦਰ ਡਰ ਹੀ ਡਰ ਆਉਂਦਾ ਹੈ।
ਨਰ ਪੂਰਬ ਮੈਂ ਸ਼ਰਧਾ ਧਾਰੀ,
ਵਾਰ ਵਾਰ ਸ਼੍ਰੀ ਮਾਤਾ ਨਾਨਕੀ ਜੀ ਆਪਣੇ ਇਸ ਗੋਬਿੰਦ ਲਾਲ ਨੂੰ ਕਹਿ ਰਹੇ ਹਨ, ਬੇਟਾ ਉਸ ਪੰਜਾਬ ਵਿੱਚ ਜਾ ਕੇ ਕੀ ਆਪਾਂ ਕਰਨਾ ਹੈ, ਕਿਉਂਕਿ ਇਸ ਜਗ੍ਹਾ ਦੇ ਉੱਪਰ ਭਾਵ ਸ਼੍ਰੀ ਪਟਨਾ ਸਾਹਿਬ ਵਿੱਚ ਜਿਤਨੇ ਵੀ ਮਨੁੱਖ ਹਨ, ਜਿਤਨੀ ਵੀ ਸੰਗਤ ਹੈ, ਬੜੇ ਹੀ ਸ਼ਰਧਾਲੂ ਲੋਕ ਹਨ।
ਇਹਾਂ ਬਸੋ ਨਿਤ ਪ੍ਰਤੀ ਸੁਖ ਪਾਰੀ,
ਔਰ ਕਿਰਪਾ ਕਰੋ ਮੇਰੀ ਗੱਲ ਮੰਨੋ, ਇੱਥੇ ਹੀ ਬਸੋ, ਇੱਥੇ ਹੀ ਰਹੋ, ਕਿਉਂਕਿ ਇੱਥੇ ਰਹਿਣਾ ਸੁਖ ਵਾਲਾ ਹੈ।
ਦੋਹਰਾ ਪਿਤ ਕੀ ਮਾਤਾ ਕੇ ਬਚਨ ਸੁਣ ਸ਼੍ਰੀ ਗੋਬਿੰਦ ਸਿੰਘ।
ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪਿਤ ਕੀ ਮਾਤਾ ਭਾਵ ਪਿਤਾ ਦੀ ਮਾਤਾ, ਇਹਨਾਂ ਦੇ ਲੱਗੇ ਦਾਦੀ ਜੀ ਭਾਵ ਮਾਤਾ ਨਾਨਕੀ ਜੀ। ਜਦੋਂ ਗੋਬਿੰਦ ਪਾਤਸ਼ਾਹ ਜੀ ਨੇ ਸ਼੍ਰੀ ਮਾਤਾ ਨਾਨਕੀ ਜੀ ਦੇ ਅਜਿਹੇ ਬਚਨ ਸ਼੍ਰਵਣ ਕੀਤੇ,
ਤੁਰਕਨ ਮ੍ਰਿਗ ਸਮੁਦਾਇ ਕੋ ਚਹਤ ਹਨਿਓ ਜਿਮ ਸਿੰਘ,
ਔਰ ਕਵੀ ਸੰਤੋਖ ਸਿੰਘ ਜੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਰੇ ਦੱਸਦੇ ਹਨ ਕਿ ਗੋਬਿੰਦ ਤੋਂ ਭਾਵ ਹੈ, ਗੋ ਦਾ ਭਾਵ ਲੈ ਲਵੋ ਇੰਦਰੀਆਂ, ਬਿੰਦ ਦਾ ਭਾਵ ਲੈ ਲਵੋ ਇੰਦੀਆਂ, ਇੰਦਰੀਆਂ ਉੱਪਰ ਸੰਜਮ ਕੰਟਰੋਲ ਕਰਨਾ। ਗੋ ਤੋਂ ਭਾਵ ਲੈ ਲਵੋ ਹਨੇਰਾ, ਬਿੰਦ ਦਾ ਭਾਵ ਹੈ ਹਨੇਰੇ ਚ ਚਾਨਣ ਕਰਨ ਵਾਲਾ। ਗੋ ਦਾ ਭਾਵ ਲੈ ਲਵੋ ਧਰਤੀ, ਬਿੰਦ ਦਾ ਭਾਵ ਧਰਤੀ ਦੀ ਉੱਪਰ ਜੀਵਾਂ ਦੀ ਪ੍ਰਤਿਪਾਲਣਾ ਕਰਨ ਵਾਲੀ। ਉਹ ਹਨ ਗੋਬਿੰਦ ਪਾਤਸ਼ਾਹ, ਨਾਲ ਲਾ ਦਿੱਤਾ ਸਿੰਘ, ਸਿੰਘ ਦਾ ਭਾਵ ਹੈ ਸ਼ੇਰ, ਸਿੰਘ ਦਾ ਭਾਵ ਹੈ ਬਹਾਦਰੀ, ਸਿੰਘ ਦਾ ਭਾਵ ਹੈ ਰਾਜਾ, ਸਿੰਘ ਦਾ ਭਾਵ ਹੈ ਵੱਡਾ। ਔਰ ਅਜਿਹੇ ਸਤਿਗੁਰੂ ਗੋਬਿੰਦ ਸਿੰਘ ਜਿਨ੍ਹਾਂ ਦੇ ਅੰਦਰ ਬਹਾਦਰੀ ਹੈ, ਜਿਨ੍ਹਾਂ ਦੇ ਅੰਦਰ ਜਜ਼ਬਾ ਹੈ, ਹੌਸਲਾ ਹੈ, ਉਹਨਾਂ ਦੇ ਬਾਰੇ ਕਵੀ ਜੀ ਕਹਿੰਦੇ ਹਨ ਜਿਵੇਂ ਇੱਕ ਸ਼ੇਰ ਇੱਕ ਹਿਰਨਾਂ ਦੀ ਡਾਰ ਦੇ ਕੋਲੇ ਆਉਂਦਾ ਹੈ, ਉਸੇ ਵਕਤ ਹਮਲਾ ਕਰਕੇ ਉਹਨਾਂ ਹਿਰਨਾਂ ਨੂੰ ਮਾਰ ਦਿੰਦਾ ਹੈ, ਜਾਂ ਉਹ ਹਿਰਨ ਸ਼ੇਰ ਨੂੰ ਵੇਖਦੇ ਸਾਰ ਦੌੜ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਕ ਸ਼ੇਰ ਦੀ ਨਿਆਈ ਹਨ, ਭਾਵ ਇੱਕ ਬਹਾਦਰ ਸੂਰਮੇ ਵਾਂਗੂ ਹਨ। ਔਰ ਜਿਤਨੇ ਵੀ ਤੁਰਕ ਹਨ ਉਸ ਵਕਤ ਦੇ, ਭਾਵ ਉਹ ਪਾਪੀ ਅਧਰਮੀ ਲੋਕ, ਉਹ ਹਨ ਹਿਰਨਾਂ ਦੇ ਬੜੇ ਵੱਡੇ ਇਕੱਠ ਵਾਂਗੂ। ਕਵੀ ਜੀ ਕਹਿ ਰਹੇ ਹਨ ਜਿਵੇਂ ਸ਼ੇਰ ਨੂੰ ਖੁਸ਼ੀ ਮਿਲਦੀ ਹੈ ਹਿਰਨਾਂ ਦੇ ਬੜੇ ਵੱਡੇ ਇਕੱਠ ਉੱਤੇ ਹਮਲੇ ਕਰਨ ਦੀ, ਇਸੇ ਤਰ੍ਹਾਂ ਗੋਬਿੰਦ ਪਾਤਸ਼ਾਹ ਦੇ ਅੰਦਰ ਵੀ ਇਹੀ ਚੀਜ਼ ਦਾ ਚਾਹ ਹੈ ਕਿ ਕਦੋਂ ਮੈਂ ਉਹਨਾਂ ਅਧਰਮੀਆਂ ਦਾ ਨਾਸ ਕਰ ਦੇਵਾਂ।
ਭਾਈ ਸਿੱਖ ਮਸੰਦਨ ਕੀ ਵਡਿਆਈ,
ਪਰ ਉਸ ਤੋਂ ਇਲਾਵਾ ਕੀ ਹੋਇਆ ਜੋ ਸਿੱਖਾਂ ਦੀ ਉਸ ਵਕਤ ਦੇ ਮਸੰਦਾਂ ਦੀ ਵਡਿਆਈ ਹੈ।
ਜਬ ਮਾਤਾ ਨੇ ਇਸ ਵਿਦਗਾਈ,
ਜਦੋਂ ਸ਼੍ਰੀ ਮਾਤਾ ਨਾਨਕੀ ਜੀ ਵਾਰ ਵਾਰ ਇਨ੍ਹਾਂ ਮਸੰਦਾਂ ਦੀ ਵਡਿਆਈ ਕਰ ਰਹੇ ਹਨ,
ਲੱਗ ਕੇ ਸਭ ਸ਼ਰਧਾਲੂ ਵਿਸ਼ੇਸ਼,
ਜਦੋਂ ਉਹ ਜਾਣਦੇ ਹਨ ਕਿ ਸਾਰੇ ਬੜੇ ਹੀ ਸ਼ਰਧਾਲੂ ਹਨ,
ਚਹਿਤ ਰਹਿਓ ਪੂਰਬ ਹੀ ਦੇਸ਼।
ਔਰ ਕਵੀ ਜੀ ਕਹਿ ਰਹੇ ਹਨ ਜੋ ਸ਼੍ਰੀ ਮਾਤਾ ਜੀ ਜਿਨ੍ਹਾਂ ਦੇ ਅੰਦਰ ਇਹੀ ਭਾਵਨਾ ਹੈ ਕਿ ਇਸੇ ਸਥਾਨ ਦੇ ਉੱਪਰ ਭਾਵ ਸ਼੍ਰੀ ਪਟਨਾ ਨਗਰ ਸਾਹਿਬ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ,
ਇਸ ਨਿਸ਼ਚੈ ਕੇ ਟਾਰਨ ਟਰਨ ਕਾਰਨ।
ਔਰ ਉਹ ਗੋਬਿੰਦ ਪਾਤਸ਼ਾਹ ਜਿਨ੍ਹਾਂ ਨੇ ਹੁਣ ਆਪਣੇ ਅੰਦਰ ਇਹ ਧਾਰ ਲਿਆ ਕਿ ਸ਼੍ਰੀ ਮਾਤਾ ਜੀ ਨੂੰ ਹੁਣ ਦੱਸਾਂ ਕਿ ਇਹ ਸ਼ਰਧਾਲੂ ਨਹੀਂ, ਇਹ ਗੁਰੂ ਦੇ ਪ੍ਰੇਮੀ ਨਹੀਂ, ਅਸਲ ਵਿੱਚ ਇਹ ਮਾਇਆ ਦੇ ਪੁਜਾਰੀ ਨੇ ਇਹ ਗੱਲ ਨੂੰ ਜਣਾਉਣ ਵਾਸਤੇ
ਬੱਦਰ ਦੇਸ਼ ਹਿਤ ਕਰਨ ਪਧਾਰਨ।
ਔਰ ਦੂਸਰਾ ਕਾਰਨ ਹੈ ਕਿ ਪੰਜਾਬ ਦੇਸ਼ ਗੋਬਿੰਦ ਜੀ ਜਾਣਾ ਚਾਹੁੰਦੇ ਹਨ।
ਲੀਲਾ ਰਚੀ ਤਬਹਿ ਗੁਰਸਵਾਮੀ।
ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਵਕਤ ਇੱਕ ਕੌਤਕ ਰਚਿਆ,
ਸਭ ਘਟ ਘਟ ਕੇ ਅੰਤਰ ਜਾਮੀ।
ਕਿਹੜੇ ਸਤਿਗੁਰੂ ਨੇ ਕੌਤਕ ਰਚਿਆ? ਜੋ ਅਕਾਲ ਪੁਰਖ ਘਟ ਘਟ ਕੇ ਅੰਤਰ ਕੀ ਜਾਣਤ, ਜਿਹੜਾ ਕਿ ਸਾਰਿਆਂ ਦੇ ਹਿਰਦਿਆਂ ਦੀ ਜਾਣਦਾ ਹੈ।
ਬਹਿਰ ਮੁਹਾਫਾ ਸੋ ਨਿਕਸਾਇਓ।
ਉਸ ਵਕਤ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬਚਨ ਕੀਤਾ ਕਿ ਸਿੱਖੋ, ਜੋ ਪਾਲਕੀ ਬੁਲਾਕੀ ਦਾਸ ਜੀ ਨੇ ਭੇਜੀ ਸੀ, ਉਸ ਪਾਲਕੀ ਨੂੰ ਬਾਹਰ ਲਿਆਂਦਾ ਜਾਵੇ।
ਸੰਗਤ ਨਿਕਟ ਹੁਕਮ ਫੁਰਮਾਇਓ।
ਕਵੀ ਜੀ ਕਹਿੰਦੇ ਹਨ, ਜਦੋਂ ਹੀ ਇਹ ਵਾਲਾ ਹੁਕਮ ਉਸ ਦਸ਼ਮੇਸ਼ ਪਿਤਾ ਨੇ ਕੀਤਾ,
ਈਂਧਨ ਪਾਰਸ ਕੇਲਨ ਕਰੋ।
ਔਰ ਨਾਲ ਹੀ ਬਚਨ ਕੀਤਾ ਕਿ ਸਾਰੀ ਸਾਧ ਸੰਗਤ ਬਹੁਤ ਸਾਰਾ ਇੱਥੇ ਬਾਲਣ ਇਕੱਠਾ ਕਰੇ,
ਆਨ ਆਨ ਕਰ ਇਸ ਥਲ ਧਰੋ।
ਔਰ ਉਸ ਸਾਰੇ ਬਾਲਣ ਨੂੰ ਇਕੱਠਾ ਕਰਕੇ ਇਸ ਜਗ੍ਹਾ ਦੇ ਉੱਪਰ ਧਰ ਦਿੱਤਾ ਜਾਵੇ।
ਸੰਧਾ ਜਬ ਦੇਖੀ ਸਮੁਦਾਇਆ।
ਗੋਬਿੰਦ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਕਿ ਲੱਕੜਾਂ ਬਹੁਤ ਜ਼ਿਆਦਾ ਇਕੱਠੀਆਂ ਹੋ ਚੁੱਕੀਆਂ ਸਨ,
ਵਿੱਚ ਮੁਹਾਫਾ ਤਬਹਿ ਟਿਕਾਇਆ।
ਉਸ ਵਕਤ ਆਪਣੀ ਰਮਜਾਂ ਨੂੰ ਜਾਣਨ ਵਾਲੇ, ਆਪਣੀ ਮੌਜ ਵਿੱਚ ਰਹਿਣ ਵਾਲੇ ਸਤਿਗੁਰੂ ਜੀ ਨੇ ਉਸ ਪਾਲਕੀ ਨੂੰ, ਜਿਸ ਦੀ ਸਿਫਤ ਕੀਤੀ ਜਾ ਰਹੀ ਸੀ ਬੜੀ ਕੀਮਤੀ ਹੈ, ਬੜੀ ਸੁੰਦਰ ਹੈ, ਉਸ ਪਾਲਕੀ ਨੂੰ ਸਾਰੀਆਂ ਲੱਕੜਾਂ ਦੇ ਵਿੱਚ ਖੜਾ ਕਰ ਦਿੱਤਾ।
ਦਿਓ ਹੁਕਮ ਪਾਵਕ ਮੰਗਾਏ।
ਔਰ ਹੁਕਮ ਕੀਤਾ ਪਾਤਸ਼ਾਹ ਨੇ, ਸਿੱਖੋ ਅੱਗ ਲਿਆਂਦੀ ਜਾਵੇ।
ਤਤ ਛਿਨ ਦਈ ਤਾਂ ਹੀ ਲਗਵਾਏ।
ਔਰ ਸਾਰਿਆਂ ਦੇ ਵੇਖਦੇ ਵੇਖਦੇ ਉਸ ਕੀਮਤੀ ਪਾਲਕੀ ਨੂੰ ਬਾਲਣ ਸਮੇਤ ਅੱਗ ਲਗਾ ਦਿੱਤੀ।
ਜਰਨ ਲੱਗਿਓ ਸਭ ਨਰ ਵਿਸਮਾਏ।
ਹੁਣ ਜਦੋਂ ਉਸ ਪਾਲਕੀ ਨੂੰ ਅੱਗ ਲੱਗੀ, ਪਾਲਕੀ ਸੜਦੀ ਪਈ ਹੈ, ਸਾਰੀ ਲੋਕਾਈ ਵੇਖ ਕੇ ਹੈਰਾਨ ਹੋ ਗਈ।
ਲਾਏ ਦਰਬ ਬਹੁ ਇਹ ਬਨਵਾਏ।
ਆਪਸ ਵਿੱਚ ਗੱਲਾਂ ਕਰਦੇ ਨੇ, ਬੜਾ ਪੈਸਾ ਲੱਗਿਆ ਸੀ, ਬੜੀ ਹੀ ਮਿਹਨਤ ਲੱਗੀ ਸੀ ਜਿਸ ਦੇ ਨਾਲ ਇਹ ਪਾਲਕੀ ਨੂੰ ਬਣਵਾਇਆ ਹੈ।
ਮਾਤਨ ਕਹਿ ਮੰਗਵਾਵਨ ਠਾਨਾ।
ਔਰ ਨਾਲ ਹੀ ਲੋਕ ਵਿਚਾਰ ਕਰਦੇ ਹਨ ਕਿ ਪਤਾ ਨਹੀਂ ਸਤਿਗੁਰੂ ਜੀ ਨੇ ਕਿਉਂ ਇਸ ਨੂੰ ਸਾੜ ਦਿੱਤਾ, ਸ਼੍ਰੀ ਮਾਤਾਵਾਂ ਨੇ ਆਪ ਬਚਨ ਕਰਕੇ ਇਹ ਪਾਲਕੀ ਨੂੰ ਮੰਗਵਾਇਆ ਸੀ।
ਕਬਹੂ ਅਰੂੜ ਨਕੀਨ ਪਿਆਨਾ।
ਔਰ ਤੀਸਰਾ ਕਾਰਨ, ਹਜੇ ਤੇ ਇਸ ਪਾਲਕੀ ਦੇ ਵਿੱਚ ਬੈਠ ਕੇ ਕਿਤੇ ਘੁੰਮੇ ਵੀ ਨਹੀਂ।
ਨੈ ਕੋ ਦਿਨ ਇਸ ਕੋ ਸੁਖ ਲਿਓ।
ਇਸ ਤਰ੍ਹਾਂ ਸਾਧ ਸੰਗਤ ਜੀਓ, ਸਾਰੀ ਲੋਕਾਈ, ਸਾਰੀ ਸੰਗਤ ਦੇ ਵਿੱਚ ਇਹ ਵਿਚਾਰ ਚੱਲ ਰਹੇ ਹਨ, ਉਹ ਕਹਿ ਰਹੇ ਹਨ ਪਤਾ ਨਹੀਂ ਕੀ ਰਜ਼ਾ ਹੈ ਇਹਨਾਂ ਦੀ। ਔਰ ਹੋ ਸਕਦਾ ਹੈ ਕਈ ਲੋਕ ਬਿਲਕੁਲ ਅਸ਼ਰਧਾ ਧਾਰੀ ਹੋ ਗਏ ਹੋਣਗੇ ਕਿ ਇਤਨੀ ਕੀਮਤੀ ਵਸਤੂ ਨੂੰ ਅਜਾਈ ਹੀ ਗਵਾ ਦਿੱਤਾ।
ਆਵਤ ਹੀ ਜਰਾਇ ਕਰ ਦਿਓ।
ਔਰ ਉਹ ਲੋਕ ਕਹਿੰਦੇ ਹਨ ਕਿ ਜਿਵੇਂ ਹੀ ਇਹ ਵਸਤੂ ਆਈ ਹੈ, ਇਹ ਪਾਲਕੀ ਆਈ ਹੈ, ਪਤਾ ਨਹੀਂ ਗੁਰੂ ਜੀ ਦੇ ਕੀ ਮਨ ਵਿੱਚ ਆਈ ਕਿ ਇਸ ਨੂੰ ਸਾੜ ਦਿੱਤਾ।
ਜਾਏ ਨਾਨਕੀ ਨਿਕਟ ਬਤਾਵਾ।
ਹੁਣ ਬਹੁਤ ਸਾਰੇ ਲੋਕ ਜਿਹੜੇ ਕਿ ਨਾਲੇ ਤੇ ਸਤਿਗੁਰੂ ਕਹਿੰਦੇ ਨੇ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ, ਪਰ ਨਾਲ ਦੀ ਨਾਲ ਉਹਨਾਂ ਦੇ ਅੰਦਰ ਅਸ਼ਰਧਾ ਆ ਗਈ, ਜਾ ਕੇ ਸ਼੍ਰੀ ਮਾਤਾ ਨਾਨਕੀ ਜੀ ਦੇ ਕੋਲ ਸਿੱਖ ਬੇਨਤੀ ਕਰਦੇ ਹਨ।
ਸੋ ਪਾਵਕ ਕੇ ਬੀਚ ਜਰਾਵਾ।
ਔਰ ਕਹਿਆ, ਮਾਤਾ ਜੀ ਜੋ ਆਪ ਜੀ ਦੇ ਪੁੱਤਰੇ ਹਨ, ਭਾਵ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ, ਉਹਨਾਂ ਨੇ ਨਵਾਂ ਹੀ ਕੋਈ ਕੌਤਕ ਕਰ ਦਿੱਤਾ ਹੈ, ਨਵੀਂ ਹੀ ਖੇਡ ਰਚ ਦਿੱਤੀ ਹੈ। ਮਾਤਾ ਜੀ ਨੇ ਪੁੱਛਿਆ, ਭਾਈ ਕੀ? ਉੱਥੇ ਫਿਰ ਦੱਸਿਆ ਸਿੱਖਾਂ ਨੇ ਕਿ ਜਿਹੜੀ ਬੜੀ ਵਧੀਆ ਪਾਲਕੀ ਮਸੰਦ ਬੁਲਾਕੀ ਦਾਸ ਨੇ ਬਣਵਾ ਕੇ ਭੇਜੀ ਸੀ, ਉਸ ਨੂੰ ਤੇ ਗੋਬਿੰਦ ਜੀ ਨੇ ਲੱਕੜਾਂ ਦੇ ਵਿੱਚ ਰੱਖ ਕੇ ਅੱਗ ਲਗਵਾ ਦਿੱਤੀ ਹੈ।
ਸੁਣ ਕਰ ਦਾਸ ਨੂੰ ਸਾਥ ਬਖਾਨਾ।
ਪਰ ਉਸ ਵਕਤ ਸ਼੍ਰੀ ਮਾਤਾ ਨਾਨਕੀ ਜੀ ਨੇ ਜਦੋਂ ਹੀ ਦਾਸਾਂ ਦੇ ਕੋਲੋਂ, ਗੁਰੂ ਘਰ ਦੇ ਸੇਵਕਾਂ ਦੇ ਕੋਲੋਂ ਇਹ ਗੱਲ ਸੁਣੀ ਤੇ ਨਾਲ ਹੀ ਫਿਰ ਬਚਨ ਕੀਤਾ,
ਮਹਾਪੁਰਖ ਇਹ ਗੁਰੂ ਮਹਾਨਾ,
ਪਰ ਕਹਿਆ ਗੁਰੂ ਕੇ ਸਿੱਖੋ, ਇਨ੍ਹਾਂ ਨੂੰ ਐਵੇਂ ਨਾ ਜਾਣਿਓ, ਇਹ ਮਹਾਪੁਰਖ ਹਨ, ਆਪ ਉਸ ਪਰਮੇਸ਼ਵਰ ਦਾ ਅਵਤਾਰ ਹਨ।
ਹੁਕਮ ਨਾ ਫੇਰਿਓ ਜਾਏ ਤਿਨੋ ਕਾ,
ਇਨ੍ਹਾਂ ਦਾ ਹੁਕਮ ਨਹੀਂ ਮੋੜਿਆ ਜਾ ਸਕਦਾ।
ਨਿਕਸਤ ਮੁਖ ਤੇ ਫਰਹਜ ਨੋ ਕਾ,
ਕਿਉਂਕਿ ਇਨ੍ਹਾਂ ਦਾ ਬਚਨ ਐਸਾ ਹੈ ਜੋ ਆਪਣੇ ਮੁਖ ਦੇ ਵਿੱਚੋਂ ਇਹ ਉਚਾਰ ਦਿੰਦੇ ਹਨ, ਜੋ ਵੀ ਇਨ੍ਹਾਂ ਬਚਨ ਕੀਤਾ ਉਹ ਬਚਨ ਕਦੀ ਫਿਰੇਗਾ ਨਹੀਂ, ਝੂਠਾ ਨਹੀਂ ਹੋ ਸਕਦਾ।
ਲੱਗੀ ਆਗ ਸਗਰੋ ਜਰ ਗਇਓ।
ਹੁਣ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਸਾਧ ਸੰਗਤ ਜੀ, ਇਸ ਪਾਲਕੀ ਨੂੰ ਜੋ ਮੰਗਵਾਇਆ ਗਿਆ ਸੀ, ਜਿਹਦੇ ਵਾਸਤੇ ਸ਼੍ਰੀ ਮਾਤਾ ਨਾਨਕੀ ਜੀ ਕਹਿੰਦੇ ਸੀ ਬੜੀ ਹੀ ਕੀਮਤੀ ਹੈ, ਇਸ ਤਰ੍ਹਾਂ ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਲੋਕਾਂ ਦੇ ਅੰਦਰ ਦੀ ਭਾਵਨਾ ਨੂੰ ਪਰਖਣ ਵਾਸਤੇ ਕੌਤਕ ਰਚਿਆ, ਇਸ ਪਾਲਕੀ ਨੂੰ ਬਿਲਕੁਲ ਹੀ ਸਾੜ ਦਿੱਤਾ।
ਸੀਤਲ ਭਸਮ ਜਬਹਿ ਤਿਸ ਭਇਓ।
ਹੁਣ ਜਦੋਂ ਪਾਲਕੀ ਲੱਕੜਾਂ ਸਮੇਤ ਸੜ ਕੇ ਬਾਅਦ ਵਿੱਚ ਕੋਲਿਆਂ ਤੋਂ ਰਾਖ ਬਣ ਗਈ, ਭਾਵ ਬਿਲਕੁਲ ਜਦੋਂ ਰਾਖ ਵੀ ਠੰਡੀ ਹੋ ਗਈ,
ਜਿਤੋ ਹੇਮ ਤਿਸ ਤੇ ਨਿਕਸਾਇਓ।
ਹੁਣ ਸਤਿਗੁਰੂ ਜੀ ਨੇ ਉਹਨਾਂ ਲੋਕਾਂ ਦਾ ਖੋਟ ਕੱਢਣਾ ਸੀ ਕਿ ਕਿੰਨੇ ਕੁ ਅੰਦਰ ਦੇ ਪ੍ਰੇਮੀ ਹਨ ਜਾਂ ਖੋਟੇ ਹਨ। ਸਤਿਗੁਰੂ ਜੀ ਸਿੱਖਾਂ ਨੂੰ ਹੁਕਮ ਕੀਤਾ ਕਿ ਸਿੱਖੋ, ਇਸ ਰਾਖ ਦੇ ਵਿੱਚੋਂ ਜਿੰਨਾ ਕੁ ਸੋਨਾ ਬਚਿਆ ਹੈ ਉਸ ਸੋਨੇ ਨੂੰ ਚੁੱਕ ਕੇ ਵੱਖਰਾ ਕਰ ਲਵੋ।
ਸਤਿਗੁਰ ਨੇ ਸਰਬ ਚੁਣਾਇਓ।
ਜਿੰਨਾ ਵੀ ਸੋਨਾ ਉਸ ਅੱਗ ਦੇ ਵਿੱਚੋਂ, ਉਸ ਸਵਾਹ ਦੇ ਵਿੱਚੋਂ ਮਿਲਿਆ, ਸਾਰਾ ਸਿੱਖਾਂ ਨੇ ਚੁੱਕ ਕੇ ਇੱਕ ਵੱਖਰੇ ਸਾਈਡ ਕਰ ਲਿਆ।
ਕੇ ਜਲ ਮੈਂ ਕੀਨ ਪਖਾਰਨ।
ਔਰ ਉਸ ਸੋਨੇ ਨੂੰ ਬੜੇ ਹੀ ਵਧੀਆ ਪਾਣੀ ਦੇ ਵਿੱਚ ਧੋਤਾ ਗਿਆ।
ਕਰਿਓ ਨਿਹਾਰਨ।
ਹੁਣ ਜਦੋਂ ਉਹ ਸੋਨਾ ਲਿਆਂਦਾ ਗਿਆ, ਉਹਨੂੰ ਧੋ ਕੇ ਸਾਫ ਕਰਕੇ ਜਦੋਂ ਗੋਬਿੰਦ ਪਾਤਸ਼ਾਹ ਜੀ ਨੇ ਵੇਖਿਆ,
ਦਾਸਨ ਕੇ ਘਰ ਮੈਂ ਉਚਵਾਏ।
ਔਰ ਦਾਸਾਂ ਨੂੰ ਬਚਨ ਕੀਤਾ, ਇਹ ਜਿਤਨਾ ਕੁ ਸੋਨਾ ਹੈ ਇਸ ਨੂੰ ਤੁਸੀਂ ਆਪਣੇ ਹੱਥਾਂ ਦੇ ਵਿੱਚ ਚੁੱਕ ਲਵੋ।
ਅੰਤਰ ਮਾਤਾ ਤੀਰ ਸਿਧਾਏ।
ਔਰ ਜਦੋਂ ਗੋਬਿੰਦ ਪਾਤਸ਼ਾਹ ਸ਼੍ਰੀ ਮਾਤਾ ਨਾਨਕੀ ਜੀ ਦੇ ਕੋਲ ਪਹੁੰਚਦੇ ਹਨ,
ਧਰਿਓ ਸੋ ਜਾਏ ਨਾਨਕੀ ਪਾਸ,
ਜਾ ਕੇ ਉਹ ਸੋਨਾ ਰੱਖ ਦਿੱਤਾ।
ਵੱਡੋ ਮਸੰਦ ਬੁਲਾਕੀ ਦਾਸ,
ਜੋ ਗੁਰੂ ਘਰ ਦਾ ਬੜਾ ਹੀ ਵੱਡਾ ਮਸੰਦ ਸੀ, ਸੇਵਕ ਸੀ, ਜਿਸ ਦਾ ਨਾਮ ਸੀ ਮਹੰਤ ਬੁਲਾਕੀ ਦਾਸ,
ਇਹ ਕਰਤੂਤ ਨਿਹਾਰ ਹੋ।
ਹੁਣ ਸ਼੍ਰੀ ਮਾਤਾ ਜੀ ਦੇ ਅੰਦਰ ਜੋ ਇਹ ਭਰਮ ਸੀ ਕਿ ਸਾਰੀ ਸੰਗਤ ਬੜੀ ਸ਼ਰਧਾਲੂ ਹੈ, ਇਹ ਗੁਰੂ ਘਰ ਦਾ ਮਸੰਦ ਬੜਾ ਹੀ ਸ਼ਰਧਾਵਾਨ ਹੈ, ਉਸ ਵਕਤ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਸ ਦੀ ਖੁਟਿਆਈ ਨੂੰ ਵੱਖਰਾ ਕੀਤਾ, ਉਹਦੇ ਅੰਦਰ ਦੀ ਭਾਵਨਾ ਮਾਤਾ ਜੀ ਨੂੰ ਜਣਾਉਣ ਵਾਸਤੇ ਕਹਿਆ, ਮਾਤਾ ਜੀ ਇਹ ਵੇਖੋ ਸੋਨਾ, ਔਰ ਇਥੋਂ ਪਤਾ ਲੱਗਦਾ ਹੈ ਕਿ ਜਿਸ ਦੀ ਤੁਸੀਂ ਸਿਫਤ ਕਰਦੇ ਹੋ ਅਸਲ ਵਿੱਚ ਉਹ ਅੰਦਰ ਦਾ ਖੋਟਾ ਹੈ।
ਜਿਸ ਤਾਰੀਫ ਕੋ ਆਪ ਉਚਾਰੋ,
ਜਿਹਦੀ ਤਾਰੀਫ ਤੁਸੀਂ ਦਿਨ ਰਾਤ ਕਰਦੇ ਸੀ,
ਬੜ ਸ਼ਰਧਾਲੂ ਪੂਰਬ ਦੇਸ਼,
ਜੋ ਤੁਸੀਂ ਵਾਰ ਵਾਰ ਇਹ ਬਚਨ ਉਚਾਰਦੇ ਹੋ ਕਿ ਇਹ ਜੋ ਇਲਾਕਾ ਹੈ ਸ਼੍ਰੀ ਪਟਨਾ ਸਾਹਿਬ, ਬੜੇ ਹੀ ਸ਼ਰਧਾਲੂ ਲੋਕ ਹਨ।
ਦੇਖੋ ਤਿਨਕੇ ਕਪਟ ਵਿਸ਼ੇਸ਼।
ਔਰ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬਚਨ ਕੀਤਾ, ਮਾਤਾ ਜੀ ਇਹ ਵੇਖੋ ਇਨ੍ਹਾਂ ਦਾ ਕਪਟ ਕਿਵੇਂ ਜਾ ਇਨ੍ਹਾਂ ਦਾ ਹਿਰਦਾ ਹੈ।
ਦਸਮ ਅੰਸ ਕੰਚਨ ਇਸ ਮਾਹੀ।
ਹੁਣ ਮੈਂ ਅਰਜ ਕਰਾਂ ਕਿ ਜਦੋਂ ਸਤਿਗੁਰੂ ਜੀ ਨੇ ਹੁਕਮਨਾਮਾ ਲਿਖਿਆ ਸੀ, ਉਸ ਦੇ ਵਿੱਚ ਲਿਖਿਆ ਸੀ ਕਿ ਬਹੁਤ ਸਾਰਾ ਸੋਨਾ ਲਗਾ ਕੇ ਇਹ ਪਾਲਕੀ ਬਣਾਈ ਜਾਵੇ, ਪਰ ਇਸ ਮਸੰਦ ਨੇ ਕੀ ਕੀਤਾ ਕਿ ਉਸ ਦੇ ਵਿੱਚ 10% ਭਾਵ ਦਸਵਾਂ ਹਿੱਸਾ ਪਾਇਆ ਸੋਨਾ,
ਤਾਂਬਾ ਅਪਰ ਕਰਾਇਓ ਤਾਹੀ,
ਔਰ ਉਸ ਵਿੱਚ 90% ਤਾਂਬਾ ਮਿਲਾ ਦਿੱਤਾ, ਭਾਵ ਅਜਿਹੇ ਢੰਗ ਦਾ ਬਣਾਇਆ ਕਿ ਗੁਰੂ ਨੂੰ ਕਿਹੜਾ ਪਤਾ ਲੱਗਣਾ ਹੈ, ਕਿਹੜਾ ਸਤਿਗੁਰੂ ਜੀ ਨੇ ਇਸ ਚੀਜ਼ ਨੂੰ ਵੇਖਣਾ ਹੈ। ਜਦੋਂ ਅਧਿਆਇ ਸ਼ੁਰੂ ਹੋਇਆ ਸੀ, ਕਵੀ ਜੀ ਦੋਹਰੇ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਇਹ ਮਸੰਦ ਲੋਕ ਉਸ ਵਕਤ ਦੇ ਲੋਕ ਜਦੋਂ ਕਿ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਾਰਾ ਕੰਮ ਸੰਭਾਲ ਰਹੇ ਸੀ, ਕਿਰਪਾ ਕਰ ਰਹੇ ਸੀ। ਇਹਨਾਂ ਦਾ ਕੰਮ ਕੀ ਸੀ ਕਿ ਗੁਰੂ ਘਰ ਦੇ ਨਾਮ ਦੇ ਉੱਪਰ ਜਾ ਕੇ ਸਿੱਖਾਂ ਦੇ ਕੋਲੋਂ ਪੈਸੇ ਲੈਣੇ ਕਿ ਇਹ ਸਤਿਗੁਰੂ ਦੇ ਘਰ ਦੀ ਕਾਰ, ਗੁਰੂ ਕੇ ਘਰ ਦੀ ਸੇਵਾ ਦਿਓ, ਔਰ ਲਿਆ ਕੇ ਜਿੰਨਾ ਮਨ ਹੁੰਦਾ ਸੀ ਉਤਨੇ ਆਪਣੇ ਕੋਲ ਰੱਖ ਲੈਣੇ ਔਰ ਬਾਕੀ ਸਤਿਗੁਰੂ ਦੇ ਚਰਨਾਂ ਵਿੱਚ ਮੱਥਾ ਟੇਕ ਦੇਣਾ। ਕੋਈ ਹਿਸਾਬ ਨਹੀਂ ਸੀ ਲਿਆ ਜਾਂਦਾ। ਸਤਿਗੁਰੂ ਜੀ ਦਾ ਆਪ ਅਜਿਹਾ ਸੁਭਾਅ ਸੀ, ਕੁਛ ਪੁੱਛ ਪੜਤਾਲ ਨਹੀਂ ਸੀ ਕਰਦੇ। ਪਰ ਜਦੋਂ ਹੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਮਾਂ ਆਉਂਦਾ ਹੈ ਤੇ ਕਵੀ ਜੀ ਪਹਿਲਾਂ ਹੀ ਇਹ ਗੱਲ ਲਿਖ ਦਿੱਤੀ ਕਿ ਨਾਲੇ ਤਾਂ ਇਹ ਲੋਕ ਕਰਦੇ ਸੀ ਖੁਟਿਆਈ, ਨਾਲੇ ਤੇ ਅੰਦਰ ਦੇ ਕਾਲੇ ਸੀ ਔਰ ਚਾਹੁੰਦੇ ਸੀ ਕਿ ਗੋਬਿੰਦ ਜੀ ਦੇ ਨਾਲ ਸਾਡਾ ਪਿਆਰ ਵੀ ਬਣਿਆ ਰਹੇ। ਇਹ ਗੱਲ ਨਹੀਂ ਹੋ ਸਕਦੀ ਕਿਉਂਕਿ ਸਤਿਗੁਰੂ ਹੈ ਪਰਮੇਸ਼ਵਰ ਔਰ ਪਰਮੇਸ਼ਵਰ ਹੈ ਸੱਚ ਦਾ ਰੂਪ। ਜੇ ਇਨਸਾਨ ਉਸ ਪਰਮੇਸ਼ਵਰ ਦੇ ਨਾਲ ਪਿਆਰ ਪਾਉਣਾ ਚਾਹੁੰਦਾ ਹੈ ਸਭ ਤੋਂ ਪਹਿਲਾਂ ਉਹ ਸੱਚਾ ਬਣ ਜਾਵੇ। ਹੁਣ ਗੁਰਬਾਣੀ ਦੇ ਵਿੱਚ ਕਈ ਅਜਿਹੇ ਪਾਠ ਆਉਂਦੇ ਨੇ, ਜਿਵੇਂ ਗੱਲ ਕਰ ਲਵਾਂ ਸੁੱਚ ਦੀ ਮਰਿਆਦਾ ਦੀ। ਪਾਠ ਹੈ ਸੁੱਚ ਹੋਵੇ ਤਾਂ ਸੱਚ ਪਾਈਏ, ਕਈ ਪੜਦੇ ਨੇ ਸੁੱਚ ਹੋਵੇ ਤਾਂ ਸੱਚ ਪਾਈਏ। ਇਹ ਨਹੀਂ ਗੱਲ ਕਿ ਸੁੱਚ ਹੋਏਗੀ ਤਾਂ ਸੱਚ ਪਾਓਗੇ, ਭਾਵ ਸੁੱਚ ਹੋਵੇ ਤਾਂ ਹੀ ਤੇਰੇ ਅੰਦਰ ਸੁੱਚ ਆ ਸਕਦੀ ਹੈ, ਸੱਚ ਪਾਈਏ ਜੇ ਤੇਰੇ ਅੰਦਰ ਸੱਚ ਦਾ ਨਿਵਾਸ ਹੋਵੇ। ਹੁਣ ਇਨਸਾਨ ਦੇ ਅੰਦਰ ਤੇ ਕੁਫਰ ਹੀ ਕੁਫਰ ਹੋਵੇ, ਇਨਸਾਨ ਦੇ ਅੰਦਰ ਝੂਠ ਹੋਵੇ, ਅਪਰਾਧ ਹੋਵੇ, ਕਹਿਣ ਨੂੰ ਉਹ ਇਨਸਾਨ ਭਗਤ ਬਣ ਜਾਵੇ, ਬੜਾ ਹੀ ਸਾਧੂ ਬਣਿਆ ਫਿਰੇ, ਪਰ ਜੇ ਉਹ ਸਤਿਗੁਰੂ ਦੇ ਪ੍ਰਤੀ ਵਫਾਦਾਰ ਨਹੀਂ। ਇੱਕ ਹੀ ਜਗ੍ਹਾ ਹੈ ਜਿਹਨੂੰ ਸਤਿਗੁਰੂ ਕਿਹਾ ਜਾਂਦਾ ਹੈ ਜਿੱਥੇ ਇਨਸਾਨ ਆਪਣਾ ਕਪਟ ਛੱਡ ਕੇ ਵੀ ਆਵੇ। ਕਬੀਰ ਵੀ ਇਹੀ ਚੀਜ਼ ਕਹਿੰਦੇ ਨੇ, ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੈ ਕੋਈ, ਸਾਥ ਲੈਣ ਤੋਂ ਭਾਵ ਹੰਕਾਰ ਖੋਟਾਪਣ, ਇਹ ਚੀਜ਼ਾਂ ਛੱਡ ਕੇ ਗੁਰੂ ਕੋਲ ਜਾ ਤਾਂ ਤੈਨੂੰ ਫਾਇਦਾ ਹੋਵੇਗਾ। ਇੱਕ ਹੀ ਅਜਿਹੀ ਜਗ੍ਹਾ ਸੀ ਜਿੱਥੇ ਆ ਕੇ ਇਨਸਾਨ ਨੇ ਆਪਣੇ ਦਿਲ ਦੇ ਸਾਰੇ ਪਾਪ ਅਪਰਾਧ ਬਖਸ਼ਾਉਣੇ ਸੀ, ਪਰ ਗੁਰੂ ਨਾਲ ਵੀ 420 ਇਨਸਾਨ ਕਰੇ ਉਹ ਭਗਤ ਹੋ ਸਕਦਾ? ਸਾਰੇ ਸਿਆਣੇ ਹਨ, ਸਾਰੇ ਵਿਚਾਰਵਾਨ ਹਨ ਕਿ ਉਹ ਇਨਸਾਨ ਭਗਤ ਕਿਹੜੇ ਅੰਗਲ ਤੋਂ ਹੋ ਸਕਦਾ, ਕਿਹੜੇ ਢੰਗ ਦੇ ਨਾਲ। ਭਾਵ ਉਹ ਸਮਾਂ ਸੀ ਜਦੋਂ ਕਿ ਉਹ ਲੋਕ ਨਾਮ ਲੈਣਾ ਸਤਿਗੁਰੂ ਦੇ ਘਰ ਦਾ ਔਰ ਬਹੁਤ ਸਾਰਾ ਧਨ ਲਿਆ ਕੇ ਆਪ ਨੇ ਪਿੱਛੇ ਸ਼੍ਰਵਣ ਕੀਤਾ ਸੀ ਇੱਕ ਮਹੰਤ ਬਾਰੇ, ਇੱਕ ਮਸੰਦ ਬਾਰੇ, ਜੋ ਕਿ ਬਹੁਤ ਸਾਰਾ ਧਨ ਲਿਆ ਕੇ ਉਸਨੇ ਆਪਣੀਆਂ ਕੋਠੀਆਂ ਤੇ ਬਣਾ ਲਈਆਂ, ਕਈ ਉਸਨੇ ਆਪਣੇ ਧਨ ਤੇ ਜਮ੍ਹਾਂ ਕਰ ਲਏ, ਕਿਉਂਕਿ ਉਹਨਾਂ ਦੀ ਹਾਲਤ ਅਜਿਹੀ ਸੀ ਕੋਈ ਪੁੱਛ ਪੜਤਾਲ ਨਹੀਂ ਸੀ। ਪਰ ਅੱਜ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਦੋਂ ਮੌਜ ਵਿੱਚ ਆਏ ਔਰ ਸ਼੍ਰੀ ਮਾਤਾ ਨਾਨਕੀ ਜੀ ਕਹਿ ਰਹੇ ਹਨ ਕਿ ਨਹੀਂ ਮਹੰਤ ਬੁਲਾਕੀ ਦਾਸ, ਮਸੰਦ ਬੁਲਾਕੀ ਦਾਸ ਬੜਾ ਹੀ ਸ਼ਰਧਾਲੂ ਹੈ, ਉਹ ਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਪ੍ਰੇਮੀ ਸਿੱਖ ਹੈ। ਸੋ ਸਤਿਗੁਰੂ ਜੀ ਨੇ ਜਦੋਂ ਵੇਖਿਆ ਕਿ ਅਜਿਹਾ ਸਮਾਂ ਆ ਗਿਆ ਹੈ, ਮੂਰਖ ਗੰਢ ਪਵੈ ਮੋਹ ਮਾਰ, ਜਿਵੇਂ ਕਿ ਅਜਿਹੇ ਮੂਰਖ ਇਨਸਾਨ, ਹਾਂ ਉਹ ਮੂਰਖ ਹੀ ਹੋਣਗੇ, ਜਿਹੜਾ ਇਨਸਾਨ ਜਦੋਂ ਗੁਰੂ ਦੇ ਨਾਲ ਵੀ ਅਜਿਹੀ 420 ਕਰਦਾ, ਯਾਦ ਰੱਖਣਾ ਉਹ ਮੂਰਖ ਹੀ ਹੁੰਦਾ, ਉਹ ਸਿਆਣਾ ਨਹੀਂ ਹੁੰਦਾ। ਸੋ ਉਸ ਵਕਤ ਸਤਿਗੁਰੂ ਜੀ ਨੇ ਇਹਨਾਂ ਦਾ ਪਾਜ ਸਾਹਮਣੇ ਲਿਆਉਣ ਵਾਸਤੇ ਕਿ ਕਿੰਨੇ ਕੁ ਇਹ ਖੋਟੇ ਨੇ, ਉਸ ਪਾਲਕੀ ਨੂੰ ਅੱਗ ਵਿੱਚ ਸਾੜ ਦਿੱਤਾ ਔਰ ਸੜਨ ਤੋਂ ਬਾਅਦ ਜਿੰਨਾ ਕੁ ਖੋਟ ਸੀ ਉਹ ਨਸ਼ਟ ਹੋ ਜਾਂਦਾ ਹੈ, ਸੋਨਾ ਅਲੱਗ ਹੋ ਗਿਆ। ਉਸ ਸੋਨੇ ਨੂੰ ਕਢਵਾ ਕੇ ਧੋ ਕੇ ਜਦੋਂ ਮਾਤਾ ਜੀ ਦੇ ਕੋਲ ਲੈ ਜਾਂਦੇ ਨੇ ਤੇ ਦੱਸਦੇ ਨੇ, ਮਾਤਾ ਜੀ ਇਹ ਹੈ ਉਸ ਮਸੰਦ ਦੀ ਅਸਲੀ ਅੰਦਰ ਦਾ ਰੂਪ, ਇਹ ਉਹਦੇ ਅੰਦਰ ਦੀ ਸ਼ਰਧਾ ਜਿਹੜੀ ਪਿਘਲ ਕੇ ਬਾਹਰ ਆਈ ਹੈ, ਭਾਵ ਜਿਹਦੇ ਵਿੱਚ ਉਸ ਨੇ ਦਸਵਾਂ ਹਿੱਸਾ ਪਾਇਆ ਸੀ ਸੋਨਾ ਔਰ 90 ਹਿੱਸੇ ਉਹਨੇ ਪਿੱਤਲ ਹੀ ਮਿਕਸ ਕਰਕੇ ਵਿਖਾਇਆ ਇਹ ਕਿ ਸਾਰਾ ਸੋਨਾ ਲੱਗਿਆ ਹੈ। ਸੋ ਉਸ ਵਕਤ ਸਤਿਗੁਰੂ ਜੀ ਕੀ ਬਚਨ ਕਰਦੇ ਹਨ,
ਔਰ ਘਰ ਤਿਸ ਮੁਜਰੈ ਸਭ ਦੇਤ,
ਔਰ ਸਤਿਗੁਰੂ ਜੀ ਬਚਨ ਕੀਤਾ ਕਿ ਗੁਰੂ ਘਰ ਦੇ ਵਿੱਚੋਂ ਹੀ ਧਨ ਗਿਆ, ਭਾਵ ਜਿਸ ਧਨ ਦੇ ਨਾਲ ਇਹ ਪਾਲਕੀ ਬਣੀ ਹੈ।
ਸਕਲ ਮੋਲ ਹਾਟਕ ਕੋ ਲੇਤ,
ਔਰ ਹਾਟਕ ਦਾ ਭਾਵ ਇੱਥੇ ਲਵੋ ਜਿਹਦੇ ਕੋਲੋਂ ਇਹ ਪਾਲਕੀ ਖਰੀਦੀ ਗਈ, ਕਿ ਜਿਤਨਾ ਮੁੱਲ ਦੇ ਕੇ ਸ਼ੁੱਧ ਸੋਨਾ ਲਾ ਕੇ ਪਾਲਕੀ ਬਣਾਉਣੀ ਚਾਹੀਦੀ ਸੀ ਉਹ ਵਾਲਾ ਮੁੱਲ ਤਾਂ ਇਸ ਮਸੰਦ ਨੇ ਹੀ ਰੱਖ ਲਿਆ।
ਰਾਖਤ ਘਰ ਸਤਿਗੁਰ ਕੀ ਕਾਰ।
ਇਸ ਤਰ੍ਹਾਂ ਸਾਧ ਸੰਗਤ ਜੀਓ ਗੋਬਿੰਦ ਪਾਤਸ਼ਾਹ ਜੀ ਸ਼੍ਰੀ ਮਾਤਾ ਨਾਨਕੀ ਜੀ ਨੂੰ ਕਹਿੰਦੇ ਹਨ, ਮਾਤਾ ਜੀ ਗੁਰੂ ਘਰ ਦਾ ਪੈਸਾ ਤੇ ਇਸ ਇਨਸਾਨ ਨੇ ਹੀ ਜਬਤ ਕਰ ਲਿਆ ਹੈ।
ਭਾਖਤ ਕਰਿਓ ਮੁਹਾਫਾ ਤਿਆਰ।
ਔਰ ਕੈਸਾ ਹੈ ਮੂੰਹ ਦੇ ਕੁਛ ਹੋਰ, ਹਿਰਦੇ ਦੇ ਕੁਝ ਹੋਰ, ਬਗਲ ਮੇ ਛੁਰੀ ਮੂੰਹ ਮੇ ਰਾਮ ਅਸੀਂ ਸੁਣਿਆ ਤੇ ਹੋਏਗਾ, ਪਰ ਅਜਿਹੇ ਇਨਸਾਨਾਂ ਦੀ ਅਸਲ ਵਿਚ ਹੈਸੀਅਤ ਇਤਨੀ ਕੁ ਹੁੰਦੀ ਹੈ, ਕਿਉਂਕਿ ਸਤਿਗੁਰੂ ਦੇ ਕੋਲ ਕੁਛ ਲੋਕ ਨੇ ਜਿਨ੍ਹਾਂ ਨੇ ਆ ਕੇ ਮੰਗਣਾ ਹੁੰਦਾ, ਸਤਿਗੁਰੂ ਪਾਤਸ਼ਾਹ ਕਿਰਪਾ ਕਰ ਨਾਮ ਦੇ ਸਿੱਖੀ ਦੇ ਸਿੱਖੀ ਸਿਦਕ ਭਰੋਸੇ ਦੀ ਦਾਤ ਮੰਗਦੇ ਨੇ, ਪਰ ਕੁਛ ਲੋਕ ਅਜਿਹੇ ਜਿਨ੍ਹਾਂ ਦੀ ਹਾਲਤ ਹੈ ਕਿ ਉਹ ਗੁਰੂ ਘਰ ਵਿਚ ਵੀ ਆ ਕੇ ਮਾਫ਼ ਕਰਨਾ, ਜੇ ਇੱਥੇ ਕੋ ਆਪਣੀ ਨਿਗਾਹ ਰੱਖਣ ਕਿ ਸਤਿਗੁਰੂ ਵੀ ਇੱਕ ਐਸ਼ੋ ਆਰਾਮ ਦੀ ਚੀਜ਼ ਹੈ, ਗੁਰੂ ਘਰ ਦੇ ਵਿੱਚੋਂ ਸਮਾਨ ਹਥਿਆਣਾ ਵੀ ਐਸ਼ੋ ਆਰਾਮ ਵਾਲੀ ਚੀਜ਼ ਹੈ, ਮਾਫ਼ ਕਰਨਾ ਇਹ ਚੀਜ਼ ਜਿਹੜੀ ਹੈ ਬੜੀ ਹੀ ਕਰੜੀ ਹੈ, ਸਤਿਗੁਰੂ ਬਖਸ਼ਿਸ਼ ਕਰਨ, ਕਿਤੇ ਸਿੱਖ ਦੇ ਅੰਦਰ ਇਹ ਭਾਵਨਾ ਭੁੱਲ ਕੇ ਵੀ ਨਾ ਆ ਜਾਵੇ ਕਿ ਗੁਰੂ ਘਰ ਦੇ ਵਿੱਚੋਂ ਪੈਸਾ ਜਾਂ ਐਸ਼ੋ ਆਰਾਮ ਹੀ ਇਕੱਠਾ ਕਰਾਂ। ਜਦੋਂ ਇਨਸਾਨ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਸਿੱਖੀ ਮੰਗਦਾ ਹੈ, ਔਰ ਕਿਹੜੇ ਐਸੇ ਪਿਤਾ ਨੇ ਜਿਹੜੇ ਆਪਣੇ ਬੱਚੇ ਨੂੰ ਭੁੱਖਾ ਰੱਖਣਗੇ। ਗੁਰਬਾਣੀ ਦਾ ਪਾਠ ਹੈ ਕਿ ਏਕ ਪਿਤਾ ਏਕਸ ਕੇ ਹਮ ਬਾਰਕ, ਉਹ ਸਤਿਗੁਰੂ ਸਾਡਾ ਪਿਤਾ ਹੈ। ਔਰ ਜਦੋਂ ਇਨਸਾਨ ਗੁਰੂ ਕੋਲ ਆ ਕੇ ਆਪਣਾ ਆਪ ਸਤਿਗੁਰੂ ਨੂੰ ਸਮਰਪਿਤ ਕਰ ਦੇਵੇ ਤੇ ਇਹਦਾ ਮਤਲਬ ਗੁਰੂ ਸਾਡੇ ਪਿਤਾ ਹੋਏ, ਅਸੀਂ ਉਸ ਦੇ ਬੱਚੇ। ਦੁਨੀਆਂ ਵਿੱਚ ਅਜਿਹਾ ਕਿਹੜਾ ਪਿਤਾ ਹੈ ਜਿਹੜਾ ਆਪਣੇ ਬੱਚਿਆਂ ਨੂੰ ਦਰਬ ਦਰ ਭਟਕਦਾ ਏ। ਹੋ ਸਕਦਾ ਹੈ ਦੁਨੀਆਂ ਦਾ ਕੋਈ ਪਿਤਾ ਜ਼ਰੂਰ ਭਟਕਣ ਜੋਗਾ ਛੱਡ ਦੇਵੇ, ਪਰ ਸਤਿਗੁਰੂ ਪਿਤਾ ਐਸਾ ਹੈ ਜੋ ਸਦਾ ਹੀ ਇਨਸਾਨ ਨੂੰ ਸੁੱਖ ਹੀ ਸੁੱਖ ਦਿੰਦਾ ਹੈ। ਪਰ ਇਨਸਾਨ ਦੀ ਹਾਲਤ, ਆਪਣੇ ਕੀਤੇ ਹੋਏ ਸ਼ੁਭ ਕਰਮ ਅਜਿਹੇ ਬੁਰੇ ਕਰਮਾਂ ਨਾਲ ਉਹ ਗਵਾ ਬੈਠਦਾ ਹੈ। ਸੋ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬਚਨ ਕੀਤਾ ਕਿ ਮਾਤਾ ਜੀਓ ਇਹ ਹੈ ਇਸ ਦੀ ਅੰਦਰ ਦੀ ਭਾਵਨਾ।
ਐਸੇ ਨਰ ਹੈ ਪੂਰਬ ਦੇਸ਼।
ਇੱਥੇ ਫਿਰ ਸਤਿਗੁਰੂ ਜੀ ਸ਼੍ਰੀ ਮਾਤਾ ਨਾਨਕੀ ਜੀ ਦੇ ਹਿਰਦੇ ਦਾ ਭਰਮ ਤੋੜਿਆ ਕਿ ਮਾਤਾ ਜੀ ਅਜਿਹੇ ਇਨਸਾਨਾਂ ਨੂੰ ਸ਼ਰਧਾਵਾਨ ਨਾ ਜਾਣੋ, ਇਹ ਜੋ ਮਨੁੱਖ ਹਨ ਬੜੇ ਹੀ ਅਸ਼ਰਧਕ ਹਨ।
ਬੁਧਿਹਾਰੀ ਕੂਰੇਨ ਬੇਸ।
ਇਨ੍ਹਾਂ ਦੀ ਬੁੱਧੀ ਹੌਲੀ ਹੈ, ਬੁੱਧੀ ਤੋਂ ਭਾਵ ਲੈ ਲਵੋ ਸੋਚ, ਇਨ੍ਹਾਂ ਦੀ ਸੋਚ ਇਤਨੀ ਕੁ ਨੀਚ ਹੈ, ਔਰ ਇਨ੍ਹਾਂ ਦੇ ਮਨ ਹੋਲੇ ਹਨ, ਕਿਉਂਕਿ ਇਨ੍ਹਾਂ ਦੇ ਮਨਾਂ ਦੇ ਅੰਦਰ ਰਾਮ ਨਹੀਂ ਵਸਿਆ, ਇਨ੍ਹਾਂ ਦੇ ਅੰਦਰ ਕਾਮ ਵਸਿਆ। ਕਾਮ ਤੋਂ ਭਾਵ ਲਵੋ ਜਗਤ, ਕਾਮ ਤੋਂ ਭਾਵ ਲਵੋ ਕਾਮਨਾ, ਕਾਮਨਾ ਤੋਂ ਭਾਵ ਲਵੋ ਇੱਛਾ, ਔਰ ਇੱਛਾ ਹੈ ਇਨ੍ਹਾਂ ਦੇ ਅੰਦਰ ਮਾਇਆ ਦੀ, ਕਿ ਪੈਸਾ ਮਿਲ ਜਾਵੇ, ਕਿਤੋਂ ਮਿਲੇ, ਕਿਸੇ ਯਤਨ ਨਾਲ ਮਿਲੇ, ਚਾਹੇ ਕੋਈ ਇਹ ਹੀ ਲਫ਼ਜ਼ ਬੋਲ ਦੇਵੇ ਛੱਡ ਗੁਰੂ ਨੂੰ, ਗੁਰੂ ਤੋਂ ਕੀ ਲੈਣਾ, ਆ ਮੈਂ ਤੈਨੂੰ ਇੰਨੇ ਲੱਖ ਦਿੰਦਾ, ਇੰਨੇ ਕਰੋੜ ਦਿੰਦਾ, ਇਤਨੀ ਜਾਇਦਾਦ ਦਿੰਦਾ ਹਾਂ। ਯਾਦ ਰੱਖਣਾ, ਜੇ ਪੈਸਿਆਂ ਨਾਲ ਸਾਰਾ ਕੁਝ ਖਰੀਦਿਆ ਜਾਂਦਾ ਤੇ ਮੇਰੇ ਗੋਬਿੰਦ ਦੇ ਲਾਲ ਜਿਹੜੇ ਕਿ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਡੇ ਵਾਸਤੇ ਵਾਰੇ, ਉਹਨਾਂ ਨੂੰ ਜਦੋਂ ਕਚਹਿਰੀ ਵਿੱਚ ਇਹ ਕਿਹਾ ਗਿਆ ਵਧੀਆ ਬੇਗਮਾਂ ਦੇ ਨਾਲ ਤੁਹਾਡੇ ਨਿਕਾਹ ਕਰਾਂਗੇ, ਤੁਹਾਨੂੰ ਧਨ ਆਦਿਕ ਦੇਵਾਂਗੇ, ਤੇ ਜੇ ਉਹ ਮਾਫ਼ ਕਰਨਾ ਗੋਬਿੰਦ ਪਾਤਸ਼ਾਹ ਦੇ ਲਾਲ ਸੀ ਤੇ ਉਹ ਵਿਕੇ ਨਹੀਂ, ਜਿਹੜਾ ਵਿਕਾਊ ਹੋਏਗਾ ਉਹ ਸਤਿਗੁਰੂ ਦਾ ਸਿੱਖ ਨਹੀਂ ਹੋ ਸਕਦਾ, ਉਹ ਇੱਕ ਵਿਕਾਊ ਇਨਸਾਨ ਜ਼ਰੂਰ ਹੈ। ਪਰ ਜਦੋਂ ਇਨਸਾਨ ਦੇ ਅੰਦਰ ਇਹ ਭਾਵਨਾ ਹੋ ਜਾਂਦੀ ਹੈ, ਉਹ ਹੈ ਵਿਕਾਊ, ਉਹ ਹੈ ਇੱਕ ਆਮ ਦੁਨੀਆਂ ਦੇ ਵਿੱਚ ਵੀ ਗਿਰਿਆ ਹੋਇਆ, ਪਰ ਜਿਹੜੇ ਟਿਕਾਊ ਹੋਣਗੇ, ਟਿਕਾਊ ਤੋਂ ਭਾਵ ਹੈ ਉਹ ਸਿੱਖ, ਜਿਨ੍ਹਾਂ ਦੇ ਅੰਦਰ ਗੁਰੂ ਕੀ ਸਿੱਖਿਆ ਵਸ ਗਈ, ਉਹ ਵਿਰਲੇ ਹੀ ਹੋਣਗੇ, ਹੈਨ ਵਿਰਲੇ ਨਾ ਹੀ ਘਣੇ, ਉਹ ਜ਼ਿਆਦੇ ਨਹੀਂ, ਉਹ ਥੋੜੇ ਕੁ ਨੇ। ਸੋ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬਚਨ ਕੀਤਾ, ਮਾਤਾ ਜੀ ਇਹ ਇਨਸਾਨਾਂ ਦੇ ਹਿਰਦੇ ਦੀ ਭਾਵਨਾ ਹੈ।
ਬੜਿਓ ਬੜਿਓ ਕੀ ਜੇ ਅਸਮਤ ਹੈ।
ਉੱਥੇ ਫਿਰ ਗੋਬਿੰਦ ਜੀ ਬਚਨ ਕੀਤਾ, ਮਾਤਾ ਜੀ ਜੇ ਵੱਡੇ ਵੱਡੇ ਇਨਸਾਨਾਂ ਦੀ ਵੱਡੇ ਤੋਂ ਭਾਵ, ਜਿਨ੍ਹਾਂ ਨੂੰ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੱਡੇ ਮੁਰਾਤਬੇ ਬਖਸ਼ੇ, ਜਿਨ੍ਹਾਂ ਦੇ ਕੋਲ ਪਾਵਰ ਬਖਸ਼ੀ ਸਾਰਾ ਕੁਝ ਸੀ, ਜੇ ਅਜਿਹੇ ਲੋਕ ਇਤਨੇ ਕੁ ਕਪਟੀ ਹਨ,
ਤਾਂ ਛੋਟਿਆਂ ਕੀ ਕਹਾ ਸੋ ਗਤੀ ਹੈ,
ਤੇ ਛੋਟਿਆਂ ਦਾ ਕੀ ਹਾਲ ਹੋਏਗਾ, ਉਹ ਤੇ ਇਨ੍ਹਾਂ ਤੋਂ ਵੀ ਜ਼ਿਆਦਾ ਕਪਟੀ ਹੋਣਗੇ।
ਦੇਖ ਮਾਤ ਤੂਸ਼ਣ ਹੋਏ ਰਹੀ।
ਹੁਣ ਹੋਇਆ ਕੀ, ਕਿਉਂਕਿ ਸਾਧ ਸੰਗਤ ਜੀਓ ਜਦੋਂ ਇਨਸਾਨ ਦੇ ਸਾਹਮਣੇ ਸੱਚ ਉੱਗੜ ਕੇ ਆਉਂਦਾ ਹੈ, ਸੱਚ ਪ੍ਰਗਟ ਹੋ ਕੇ ਆਉਂਦਾ ਹੈ, ਔਰ ਸੱਚ ਨੂੰ ਜੇ ਪਰਮੇਸ਼ਰ ਦਾ ਰੂਪ ਕਿਹਾ ਗਿਆ ਹੈ ਤੇ ਕਹਿਣ ਵਾਲਿਆਂ ਨੇ ਸੱਚ ਨੂੰ ਕੌੜਾ ਵੀ ਦੱਸਿਆ। ਸੱਚ ਨੂੰ ਕੌੜਾ ਇਸ ਕਰਕੇ ਕਹਿਆ ਹੈ, ਜਦੋਂ ਇੱਕ ਅਜਿਹਾ ਇਨਸਾਨ ਜਿਸ ਦੇ ਉੱਪਰ ਸਾਨੂੰ ਸ਼ਰਧਾ ਹੋਵੇ ਕਿ ਬੜਾ ਸੰਤ ਹੈ, ਬੜਾ ਚੰਗਾ ਹੈ, ਬੜਾ ਗੁਰੂ ਘਰ ਦਾ ਸੇਵਾਦਾਰ ਹੈ, ਪਰ ਜਦੋਂ ਹੀ ਸਤਿਗੁਰੂ ਬਖਸ਼ਿਸ਼ ਹੀ ਕਰਨ ਅਜਿਹੇ ਇਨਸਾਨ ਦਾ ਸੱਚ ਸਾਹਮਣੇ ਆਵੇ ਕਿ ਸੇਵਕ ਕਾਨੂੰ ਇਹ ਤੇ ਲੁਟੇਰਾ ਹੈ, ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸ ਦੀ ਅੰਦਰ ਦੀ ਭਾਵਨਾ ਸਾਹਮਣੇ ਸੀ ਜੋ ਪੇਸ਼ ਕੀਤੀ, ਉਸ ਵਕਤ ਜਿਹੜਾ ਸੱਚ ਸਾਹਮਣੇ ਆਉਂਦਾ ਹੈ ਉਹ ਬਿਲਕੁਲ ਇਨਸਾਨ ਨੂੰ ਹਿਲਾ ਦੇਣ ਵਾਲਾ ਹੈ। ਜਦੋਂ ਅਜਿਹੀ ਸੱਚਾਈ ਦਾ ਸਾਹਮਣਾ ਸ਼੍ਰੀ ਮਾਤਾ ਨਾਨਕੀ ਜੀ ਨੇ ਕੀਤਾ ਤੇ ਉਸ ਵਕਤ ਬਿਲਕੁਲ ਚੁੱਪ ਹੋ ਜਾਂਦੇ ਹਨ।
ਪੌਤਰ ਪਾਸ ਕੁਛ ਜਾਏ ਨਾ ਕਹੀ।
ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਸਾਧ ਸੰਗਤ ਜੀਓ, ਗੁਰੂ ਕੇ ਸਿੱਖੋ, ਉਸ ਵਕਤ ਸ਼੍ਰੀ ਮਾਤਾ ਨਾਨਕੀ ਜੀ ਨੂੰ ਕੋਈ ਬਚਨ ਨਹੀਂ ਆਇਆ।
ਸਭ ਘਟ ਕੋ ਮਾਲਿਕ ਗੁਰ ਰੂਰਾ।
ਇੱਕੋ ਹੀ ਗੱਲ ਸ਼੍ਰੀ ਮਾਤਾ ਜੀ ਦੇ ਹਿਰਦੇ ਵਿੱਚੋਂ ਨਿਕਲੀ ਕਿ ਆਪ ਸਾਰੇ ਘਟਾਂ ਦੇ ਮਾਲਕ ਹੋ, ਆਪ ਪਰਮੇਸ਼ਰ ਰੂਪ ਹੋ।
ਬੋਲੇ ਉਤਰਿਓ ਜਾਏ ਨਾ ਪੂਰਾ।
ਔਰ ਆਪ ਐਸੇ ਸਤਿਗੁਰੂ ਹੋ, ਆਪ ਐਸੇ ਗੋਬਿੰਦ ਪਾਤਸ਼ਾਹ ਹੋ ਕਿ ਜਿਨ੍ਹਾਂ ਦੇ ਸਾਹਮਣੇ ਇਨਸਾਨ ਬੋਲ ਕੇ ਪੂਰਾ ਨਹੀਂ ਉਤਰ ਸਕਦਾ।
ਸ੍ਰੀ ਗੁਜਰੀ ਦਿਸ ਸਾਸ ਨਿਹਾਰਾ।
ਸ਼੍ਰੀ ਮਾਤਾ ਨਾਨਕੀ ਜੀ ਇਤਨੇ ਕੁ ਹੈਰਾਨ ਹੋ ਚੁੱਕੇ ਸਨ ਕਿ ਉਸ ਵਕਤ ਆਪਣੇ ਨੂੰਹ ਭਾਵ ਸ਼੍ਰੀ ਮਾਤਾ ਗੁਜਰੀ ਜੀ ਵੱਲ ਵੇਖਦੇ ਹਨ।
ਪੁੱਤਰ ਸਾਥ ਸ਼ੁਭ ਬਾਕ ਉਚਾਰਾ।
ਉਸ ਤੋਂ ਬਾਅਦ ਸ਼੍ਰੀ ਮਾਤਾ ਨਾਨਕੀ ਜੀ ਨੇ ਗੋਬਿੰਦ ਪਾਤਸ਼ਾਹ ਵੱਲ ਭਾਵ ਆਪਣੇ ਪੋਤਰੇ ਵੱਲ ਅਜਿਹੇ ਪ੍ਰੇਮ ਭਰੀ ਨਿਗਾਹ ਨਾਲ ਵੇਖਦੇ ਹੋਏ ਬੜੇ ਪ੍ਰੇਮ ਨਾਲ ਬਚਨ ਕੀਤਾ।
ਪਿਤਾ ਤੁਮਾਰੋ ਇਤ ਚਲ ਆਇਓ।
ਔਰ ਕਹਿਆ, ਬੇਟਾ ਜਦੋਂ ਤੁਹਾਡੇ ਪਿਤਾ, ਪਿਤਾ ਤੋਂ ਭਾਵ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ, ਜਦੋਂ ਤੁਹਾਡੇ ਪਿਤਾ ਜੀ ਦੇ ਨਾਲ ਅਸੀਂ ਇਸ ਜਗ੍ਹਾ ਵੱਲ ਆਏ ਸਾਂ,
ਤੀਰਥ ਕੋ ਹਮੇ ਕਰਾਇਓ।
ਉਹਨਾਂ ਨੇ ਕਿਰਪਾ ਕੀਤੀ ਸੀ, ਬਹੁਤ ਸਾਰੇ ਤੀਰਥ ਅਸਥਾਨਾਂ ਦੇ ਉੱਪਰ ਸਾਨੂੰ ਦਰਸ਼ਨ ਕਰਵਾਏ ਸਨ।
ਹੁਣ ਹਮ ਕੋ ਇਸ ਪੁਰ ਮੈਂ ਤਿਆਗੇ।
ਔਰ ਉਸ ਤੋਂ ਬਾਅਦ ਆਪ ਜੀ ਦੇ ਪਿਤਾ ਜਗਤ ਸਤਿਗੁਰੂ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਸਾਨੂੰ ਇਸ ਜਗ੍ਹਾ ਉੱਤੇ ਛੱਡ ਕੇ ਆਪ ਤੁਰ ਗਏ।
ਆਪ ਗਏ ਚੱਲ ਪੂਰਬ ਆਗੇ।
ਔਰ ਇਸ ਤਰ੍ਹਾਂ ਉਹ ਆਪ ਪੰਜਾਬ ਦੇਸ਼ ਨੂੰ ਚਲੇ ਗਏ ਸਨ।
ਜਬ ਕੇ ਇਹ ਥਲ ਕੀਨ ਸੁਬਾਸ।
ਔਰ ਬੇਟਾ ਜਦੋਂ ਦੇ ਅਸੀਂ ਇਸ ਸ਼੍ਰੀ ਪਟਨਾ ਨਗਰ ਸਾਹਿਬ ਵਿਖੇ ਵਸ ਰਹੇ ਹਾਂ,
ਕਰਤ ਸੇਵ ਕੋ ਸੰਗਤ ਰਾਸ,
ਤੇ ਉਦੋਂ ਦੀ ਬੇਟਾ ਇਹ ਸਾਰੀ ਸੰਗਤ ਨੇ ਸਾਡੀ ਬੜੀ ਸੇਵਾ ਕੀਤੀ ਹੈ।
ਅਬ ਪੰਜਾਬ ਗਏ ਪਿਤ ਤੁਮਾਰੇ।
ਔਰ ਬੇਟਾ ਅਬ ਪੰਜਾਬ ਗਏ ਪਿਤ ਤੁਮਰੇ, ਕਿ ਹੁਣ ਆਪ ਦੇ ਜੋ ਪਿਤਾ ਹਨ ਉਹ ਪੰਜਾਬ ਨੂੰ ਚਲੇ ਗਏ ਹਨ।
ਪਾਤੀ ਭੇਜਾਂ ਟਿਗ ਹਮਰੇ।
ਔਰ ਜਦੋਂ ਹੀ ਉਹਨਾਂ ਨੇ ਇਹ ਬਚਨ ਕੀਤਾ ਸੀ ਕਿ ਇੱਥੋਂ ਦਾ ਮਾਹੌਲ ਵੇਖਾਂਗੇ ਕਿਵੇਂ ਜਿਹਾ ਮਾਹੌਲ ਹੈ, ਵਧੀਆ ਹੋਇਆ ਜਾਂ ਜੋ ਵੀ ਉਹਨਾਂ ਦੇ ਅੰਦਰ ਦੀ ਰਜ਼ਾ ਹੋਈ, ਤੇ ਬੇਟਾ ਉਸ ਵਕਤ ਆਪ ਦੇ ਪਿਤਾ ਜੀ ਚਿੱਠੀ ਲਿਖ ਕੇ ਸਾਨੂੰ ਭੇਜਣਗੇ।
ਜਿਸ ਪ੍ਰਕਾਰ ਕੀ ਸੁਧ ਪਹੁੰਚਾਵੇ।
ਔਰ ਜਿਸ ਤਰ੍ਹਾਂ ਦੀ ਉਹ ਖਬਰ ਸਾਨੂੰ ਲਿਖ ਕੇ ਭੇਜਣਗੇ।
ਹਮ ਸੋ ਕਰਨੀ ਤਿਮ ਬਣ ਆਵੇ।
ਔਰ ਪੁੱਤਰ ਸੱਚ ਜਾਣਨਾ, ਉਸੇ ਤਰ੍ਹਾਂ ਹੀ ਸਾਨੂੰ ਕਰਨੀ ਬਣ ਆਉਂਦੀ ਹੈ।
ਜਾਂ ਤੇ ਰੁਚੈ ਬਾਸ ਸੁਖ ਪਾਏ।
ਔਰ ਇਸ ਕਰਕੇ ਪੁੱਤਰ ਉਤਨਾ ਸਮਾਂ ਜਿੰਨਾ ਚਿਰ ਤੁਹਾਡੇ ਪਿਤਾ ਜੀ ਦੀ ਚਿੱਠੀ ਨਹੀਂ ਆਉਂਦੀ, ਸਾਨੂੰ ਚਾਹੀਦਾ ਹੈ ਕਿ ਇਸ ਹੀ ਜਗ੍ਹਾ ਦੇ ਵਿੱਚ ਸੁਖ ਦੇ ਨਾਲ ਵਸੀਏ।
ਬਸਤੇ ਸੰਮਤ ਕਿਤਕ ਬਿਤਾਏ।
ਕਿਉਂਕਿ ਪੁੱਤ ਬੜਾ ਹੀ ਸਮਾਂ ਅਸੀਂ ਇੱਥੇ ਸੁਖ ਨਾਲ ਵਸਦੇ ਹੋਏ ਬਤੀਤ ਕੀਤਾ ਹੈ।
ਬਹੁ ਲੋਕਨ ਮਿਲ ਪ੍ਰੀਤ ਉਪਾਈ।
ਪਰ ਬੇਟਾ ਇਹ ਜਿਤਨੇ ਵੀ ਲੋਕ ਹਨ, ਚਾਹੇ ਜੈਸੇ ਵੀ ਹਨ, ਪਰ ਇਹਨਾਂ ਨੇ ਮਿਲ ਕੇ ਸਾਡੇ ਨਾਲ ਬਹੁਤ ਪਿਆਰ ਕੀਤਾ ਹੈ।
ਸਗਲੀ ਵਸਤਿਆਂ ਅਰਪਾਈ।
ਇਹ ਬੜੀਆਂ ਹੀ ਵਸਤੂਆਂ ਅਰਪਦੇ ਰਹੇ ਹਨ। ਸਾਧ ਸੰਗਤ ਜੀ ਇੱਕ ਚੀਜ਼ ਦੇ ਵੱਲ ਧਿਆਨ ਦੇਣਾ, ਕਿ ਜਿੱਥੇ ਇਹ ਗੱਲ ਹੈ ਕਿ ਗੋਬਿੰਦ ਪਾਤਸ਼ਾਹ ਜੀ ਨੇ ਵੇਖ ਲਿਆ ਕਿ ਇਹਨਾਂ ਦੇ ਅੰਦਰ ਅਸ਼ਰਧਾ ਹੈ, ਖੋਟ ਹੈ। ਪਰ ਨਾਲ ਦੀ ਨਾਲ ਇਸ ਤੋਂ ਪਹਿਲਾਂ ਪਿਛਲੇ ਅਧਿਆਏ ਦੇ ਵਿੱਚ ਸਤਿਗੁਰੂ ਗੋਬਿੰਦ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਮਾਤਾ ਜੀ ਚਾਹੇ ਇਹ ਨੇਮੀ ਹਨ, ਚਾਹੇ ਇਹ ਪ੍ਰੇਮੀ ਹਨ, ਭਾਵ ਜੇ ਸ਼ਰਧਾ ਨਹੀਂ ਵੀ ਹੈ ਤਾਂ ਇਹ ਮੇਰੇ ਹੀ, ਇਹਨਾਂ ਦਾ ਭਲਾ ਵੀ ਤਾਂ ਮੈਂ ਹੀ ਕਰਨਾ ਹੈ। ਸੋ ਕਹਿਣ ਤੋਂ ਭਾਵ ਗੁਰੂ ਦੀ ਵਡਿਆਈ ਐਸੀ ਹੈ ਕਿ ਸਿੱਖ ਕੈਸਾ ਵੀ ਹੋਵੇ, ਭੁੱਲ ਜਾਵੇ, ਭਟਕ ਜਾਵੇ, ਪਰ ਸਤਿਗੁਰੂ ਸਦਾ ਹੀ ਉਹਨੂੰ ਆਪਣੇ ਨਾਲ ਲਗਾਉਂਦਾ ਹੈ। ਸੋ ਸਤਿਗੁਰੂ ਜੀ ਜਿਵੇਂ ਬਚਨ ਕਰ ਰਹੇ ਹਨ,
ਪ੍ਰਥਮ ਜਨਮ ਧਰ ਅਲਪ ਸਰੀਰ,
ਉਸ ਵਕਤ ਸ਼੍ਰੀ ਮਾਤਾ ਨਾਨਕੀ ਜੀ ਫਿਰ ਬਚਨ ਕੀਤਾ ਕਿ ਬੇਟਾ ਜਦੋਂ ਆਪ ਜੀ ਦੇ ਪਿਤਾ ਜੀ ਜਦੋਂ ਇਸ ਇਲਾਕੇ ਤੋਂ ਤੁਰ ਗਏ ਔਰ ਆਪ ਜੀ ਦਾ ਵੀ ਜਨਮ ਇਸ ਹੀ ਜਗ੍ਹਾ ਵਿਖੇ ਹੋਇਆ ਸੀ,
ਸਭ ਸੁਧ ਲੱਗੇ ਸੰਭਾਰਨ ਤੀਰ,
ਔਰ ਜਿਤਨੇ ਵੀ ਇਹ ਮਨੁੱਖ ਹਨ, ਇਹ ਸੰਗਤ ਹੈ, ਸਾਰਿਆਂ ਨੇ ਬੜਾ ਹੀ ਆਪ ਦਾ ਧਿਆਨ ਰੱਖਿਆ ਸੀ।
ਆਗੇ ਮਰਜ਼ੀ ਜਥਾ ਤੁਮਾਰੀ,
ਔਰ ਗੋਬਿੰਦ ਜੀ ਅੱਗੇ ਜੋ ਤੁਹਾਡੇ ਹਿਰਦੇ ਦੀ ਇੱਛਾ ਹੋਵੇ
ਜੋ ਵਰਤਾਂਗੇ ਹੋਏ ਅਨੁਸਾਰੀ।
ਇੱਥੇ ਸ਼੍ਰੀ ਮਾਤਾ ਨਾਨਕੀ ਜੀ ਹੱਥ ਜੋੜ ਕੇ ਕਹਿੰਦੇ ਹਨ, ਬੇਟਾ ਹੁਣ ਜੋ ਆਪ ਦਾ ਹੁਕਮ ਹੋਏਗਾ ਅਸੀਂ ਉਸੇ ਹੀ ਤਰੀਕੇ ਆਪ ਦੇ ਅਨੁਸਾਰ ਰਹਾਂਗੇ।
ਸੁਨਤ ਮਾਤ ਤੇ ਗੁਰੂ ਉਚਾਰੀ।
ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਦੋਂ ਸ਼੍ਰੀ ਮਾਤਾ ਨਾਨਕੀ ਜੀ ਕੋਲੋਂ ਇਹ ਬਚਨ ਸੁਣੇ ਤੇ ਬਚਨ ਕੀਤਾ,
ਮੱਧਰ ਦੇਸ਼ ਸਿੱਖੀ ਹੈ ਭਾਰੀ।
ਸੋ ਸਤਿਗੁਰੂ ਜੀ ਕਹਿੰਦੇ ਹਨ, ਮਾਤਾ ਜੀਓ ਜੋ ਪੰਜਾਬ ਦੇਸ਼ ਹੈ ਉੱਥੇ ਬੜੇ ਹੀ ਵਧੀਆ ਸਿੱਖ ਹਨ, ਬੜੇ ਸ਼ਰਧਾਲੂ ਹਨ, ਬੜੇ ਪ੍ਰੇਮੀ। ਸੋ ਸਮਾਂ ਹੋ ਚੁੱਕਿਆ ਹੈ, ਕਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ, ਬਖਸ਼ਿਸ਼ ਕਰਨਗੇ, ਉਹ ਆਪ ਜੀ ਦੇ ਚਰਨਾਂ ਵਿੱਚ ਫਿਰ ਅਰਜ਼ ਕਰਾਂਗੇ। ਅਰਜ਼ ਕਰਦੇ ਹੋਏ ਹੋਈਆਂ ਭੁੱਲਾਂ ਦੀ ਮਾਫ਼ੀ ਦੇਣਾ, ਸਤਿਗੁਰੂ ਜੀ ਨੂੰ ਧੰਨ ਕਹੀਏ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।